ओंकार सतनाम करता पुरख निर्भव निर्वैर अकाल मूरत आजूनी सैभं गुरुप्रसाद। सन्मान्य गुरु रूप साध संग जीओ फतेह कबूल करने वाहिगुरु जी का खालसा वाहिगुरु जी की फतेह। लड़ीवार एक विचार दास शाम दे समय आप जी दे सामने रख रहे हैं। परिपूर्ण परमात्मा ने ब्रह्मंड देच जिस देच असी जी रहे हैं पंजां दी गिनती नूं प्रधान रखे है। कायनात सारी पंज तत्तां दी और वो पंज तत्त गुरबाणी दसती है अब ते जबाए पृथ्वी आकाशा ऐसी रहत रहो हरि पासा। पंच तत्तां करके सारा संसार बनया। पंच तत्त कर तुद सब सृष्ट साजी कोई छेवां करियो जे किछ कीता होवे। ये शरीर भी पंच तत्त दा पुतला शरीर भी पंज ने और फिर इसे तरीके नाल इस शरीर नूं प्रभु ने ज्ञान इंद्रे भी पंज दिते ने कर्म इंद्रे भी पंज दिते ने रस भी पंज दिते ने विकार भी पंज ने। इसे ही पंज तत्त दे पुतले दी झोली विच धन गुरु गोबिंद सिंह जी महाराज ने पंज शरीरक रहता झोली विच पाइया जिन्हों पंज ककार कहिंदे ने ते पंज मानसिक रहता पाइया जिन्हों पंज बाणियां कहिंदे ने। मन दी रहत पंज बाणियां तन दी रहत पंज ककार। ओ जिहड़ियां पंज बाणियां ने अध्यात्मक मंडल दियां पंज स्टेजां ने। पहुंचना कित्थे है आनंद तक चाहिदा की है आनंद। ते लफ्ज मैं दोहरा दिया आनंद सुख नहीं है। सुख दुख तो जिहड़ी उच्ची अवस्था है उसनू आनंद कहिंदे ने। सदीवी सुख इंज कह लो सदीवी खेड़ा सदीवी खुशी। और आम ये जगत की दुख सुख की अवस्था तो उच्ची अवस्था आनंद। आनंद तक पहुंचने का वसीला जप और दूसरा पड़ाव जाप तीसरा पड़ाव बैराग सवैये चौथा पड़ाव चौपई अरदास पंजवीं मंजिल आनंद। जप तो यात्रा आरंभ होनी है आनंद ते समाप्ति होनी है। घर पहुंच के यात्रा समाप्त होगी और आनंद ही घर है। आनंद तक पहुंचना है सड़े मन ने। ये तन शमशान तक पहुंचे इस तो पहले मन भगवान तक पहुंचना ही चाहिए। ये तन जमीन तक पहुंचे खाक होवे उस तो पहले मन नूं नूर हो ही जाना चाहिए। मन नूर होया नहीं तन खाक हो गया है यात्रा सफल नहीं हुई। मनुख टिकाने ते नहीं पहुंचा। टिकाने ते आनंद सी आनंद नूर है आनंद प्रकाश है आनंद खुशी है आनंद सदीवी है। सारिया खुशियां नू सारे रसां नू सारे दैवी गुणा नू इक्को ही शब्द विच बयान करना होवे आनंद काफी है। सब कुछ विचे आ गया तो मैं फिर अर्ज करा आनंद नू किधरे सुख ना समझ लेना सुख नहीं है। दोहरा दे सुख परिवार तो भी मिलता है आनंद परिवार तो नहीं मिलेगा। और जो सुख मिलता है मिले होया सुख थोड़े दिनों बाद दुख विच बदल जाता है। आनंद पदार्थां तो भी मिलेगा सुख पदार्थां तो भी मिलेगा आनंद तो परमात्मा तो ही मिलता है। ਔਰ ਜਿਹਨਾਂ ਪਦਾਰਥਾਂ ਤੋਂ ਸੁੱਖ ਮਿਲਦਾ ਹੈ ਦੁੱਖ ਵਿੱਚ ਬਦਲਦਿਆਂ ਦੇਰ ਨਹੀਂ ਲੱਗਦੀ। ਆਨੰਦ ਜਿਸ ਦੇ ਸਾਰੇ ਗੁਣ ਆ ਗਏ, ਸਾਰੇ ਰਸ ਆ ਗਏ, ਸਾਰੀ ਸ਼ਕਤੀ ਆ ਗਈ, ਸਾਰਾ ਖੇੜਾ ਆ ਗਿਆ। ਪਹੁੰਚਣ ਦਾ ਵਸੀਲਾ ਹੈ ਜਪ। ਜਿਤਨੇ ਧਾਰਮਿਕ ਕਰਮ ਨੇ ਇਹਨਾਂ ਦੀ ਮਹਾਨਤਾ ਵੀ ਜਪ ਕਰਕੇ ਹੈ। ਜਪ ਨੂੰ ਅਲੱਗ ਕਰਦੇ ਤਾਂ ਇਸ ਤਰ੍ਹਾਂ ਹੈ ਜਿਵੇਂ ਕਿਸੇ ਬਰਾਤ ਤੋਂ ਲਾੜੇ ਨੂੰ ਵੱਖ ਕਰ ਦਿਓ। ਕੀ ਮੈਨੇ ਰੱਖਦੇ ਨੇ ਬਰਾਤੀ? ਕੁਛ ਵੀ ਨਹੀਂ। ਜਪ ਅਲੱਗ ਕਰ ਦਿਓ, ਦਾਨ ਕੀ ਮੈਨੇ ਰੱਖਦਾ, ਗਿਆਨ ਕੀ ਮੈਨੇ ਰੱਖਦਾ, ਕੁਛ ਵੀ ਨਹੀਂ। ਸੇਵਾ, ਦਾਨ, ਗਿਆਨ, ਹੋਰ ਬਹੁਤ ਸਾਰੇ ਧਾਰਮਿਕ ਕਰਮ ਇਹ ਤਾਂ ਬਰਾਤੀਆਂ ਦੀ ਤਰ੍ਹਾਂ ਨੇ, ਮੂਲ ਅਤੇ ਜਪ ਹੈ ਨਾ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਅਤੇ ਪਾਤਸ਼ਾਹ ਤੋਂ ਪੁੱਛੀਏ ਕਿਵੇਂ ਜਪੀਏ, ਅਤੇ ਸਾਹਿਬ ਕਹਿੰਦੇ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਓ। ਜ਼ਬਾਨ ਨਾਲ ਜਪੋ, ਬਸ ਸਿਰਫ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬਸ ਇੰਨਾ ਹੀ ਕਹਿਣਾ। ਇਤਨਾ ਕਹਿਣਾ ਤਾਂ ਬਹੁਤ ਸੌਖਾ ਹੈ, ਕਈ ਸਾਰੀ ਸਾਰੀ ਰਾਤ ਵੀ ਕਰ ਲੈਂਦੇ ਨੇ, ਘੰਟਾ ਘੰਟਾ ਦੋ ਦੋ ਘੰਟਾ ਵੀ ਕਰ ਲੈਂਦੇ ਨੇ। ਮੈਂ ਇਸ ਤਰ੍ਹਾਂ ਔਖਾ ਨਹੀਂ ਹੈ, ਪਰ ਇਹ ਜੋ ਸਤਿਗੁਰਾਂ ਨੇ ਕਹਿ ਦਿੱਤਾ, ਆਖਣ ਔਖਾ ਸਾਚਾ ਨਾ। ਕਿਉਂ? ਜਿਸ ਢੰਗ ਨਾਲ ਆਖਣਾ ਹੈ ਉਸ ਢੰਗ ਨਾਲ ਔਖਾ ਹੈ। ਗਾਵੀਏ ਸੁਣੀਏ ਮਨ ਰੱਖੀਏ ਭਾਵ, ਜ਼ਬਾਨ ਗਾਇਨ ਕਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕੰਨ ਸੁਣਨ ਸਰਵਨਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਪਾਠ ਕਰਨਾ ਕੋਈ ਬਹੁਤ ਔਖਾ ਨਹੀਂ, ਮੈਂ ਐਸੇ ਅਖੰਡ ਪਾਠੀ ਵੀ ਦੇਖੇ ਨੇ 18-18 ਘੰਟੇ ਰੋਜ਼ ਪਾਠ ਕਰ ਰਹੇ ਹੈ। ਪਰ ਗਾਵੀਏ ਸੁਣੀਏ, ਜ਼ਬਾਨ ਬੋਲੇ, ਪਾਠ ਕਰੇ, ਗਾਇਨ ਕਰੇ, ਕੰਨ ਸੁਣਨ, ਮੈਨੂੰ ਉਮੀਦ ਨਹੀਂ ਇੱਕ ਮਿੰਟ ਵੀ ਹੋ ਸਕੇ, ਇੱਕ ਮਿੰਟ। ਤੁਸੀਂ ਆਖੋਗੇ ਮੈਂ ਅਤਕਥ ਨਹੀਂ ਕਰ ਰਿਹਾ, ਕਤਈ ਨਹੀਂ। ਅਗਰ ਕੋਈ ਇਸ ਯੁੱਗ ਦੇ ਇੱਕ ਮਿੰਟ ਵੀ ਐਸਾ ਕਰ ਸਕਦਾ ਹੈ, ਉਹਨੂੰ ਫਿਰ ਅੱਜ ਦੇ ਯੁੱਗ ਦਾ ਪ੍ਰਹਿਲਾਦ ਕਹਿਣਾ ਹੀ ਪਏਗਾ। ਉਹ ਫਿਰ ਅੱਜ ਦੇ ਯੁੱਗ ਦਾ ਭਾਈ ਮਨੀ ਸਿੰਘ ਹੈ, ਉਹ ਫਿਰ ਅੱਜ ਦੇ ਯੁੱਗ ਦਾ ਬਾਬਾ ਦੀਪ ਸਿੰਘ ਹੈ, ਉਹ ਤਾਂ ਫਿਰ ਅੱਜ ਦੇ ਯੁੱਗ ਦਾ ਭਗਤ ਧਰੂ ਹੋ ਗਿਆ। ਇੱਕ ਮਿੰਟ ਵਾਹਿਗੁਰੂ ਵਾਹਿਗੁਰੂ ਐਸਾ ਰਸਨਾ ਉਚਾਰਨ ਕਰੇ, ਕੰਨ ਸੁਣਨ ਅਤੇ ਮਨ ਵਿੱਚ ਭਰੋਸਾ ਵੀ ਹੋਵੇ। ਗਾਵੀਏ ਸੁਣੀਏ ਮਨ ਰੱਖੀਏ ਭਾਵ, ਦੁੱਖ ਪਰ ਹਰ ਸੁੱਖ ਘਰ ਲੈ ਜਾ, ਫਿਰ ਤੂੰ ਸਾਰੇ ਸੁੱਖ ਆਪਣੇ ਘਰ ਵਿੱਚ ਲੈ ਜਾਏਗਾ, ਫਿਰ ਸਾਰੇ ਦੁੱਖ ਤੇਰੇ ਨਿਕਲ ਜਾਣਗੇ। ਭੋਜਨ ਦੀ ਬੁਰਕੀ ਮੈਂ ਮੂੰਹ ਵਿੱਚ ਰੱਖ ਲਵਾਂ, ਥੱਲੇ ਨਾ ਕਰਾਂ, ਭੁੱਖ ਨਹੀਂ ਮਿਟੇਗੀ ਔਰ ਸਰੀਰ ਨੂੰ ਤਾਕਤ ਵੀ ਨਹੀਂ ਮਿਲਣ ਲੱਗੀ। ਪਾਣੀ ਦਾ ਘੁੱਟ ਮੈਂ ਮੂੰਹ ਵਿੱਚ ਰੱਖ ਲਵਾਂ, ਥੱਲੇ ਨਾ ਕਰਾਂ, ਪਿਆਸ ਨਹੀਂ ਮਿਟੇਗੀ, ਸਰੀਰ ਦੀ ਲੋੜ ਦੀ ਪੂਰਤੀ ਵੀ ਨਹੀਂ ਹੋਵੇਗੀ। ਜੋ ਸਰੀਰ ਨੂੰ ਚਾਹੀਦਾ ਉਸ ਤੱਤ ਦੀ ਪੂਰਤੀ ਵੀ ਨਹੀਂ ਹੋਵੇਗੀ। ਵਾਹਿਗੁਰੂ ਵਾਹਿਗੁਰੂ ਬਸ ਸਿਰਫ ਮੇਰੀ ਜ਼ਬਾਨ ਗਾਇਨ ਕਰ ਰਹੀ ਹੈ, ਮੈਂ ਸੁਣਦਾ ਨਹੀਂ ਪਿਆ। ਇਹ ਤਾਂ ਇਸ ਤਰ੍ਹਾਂ ਹੈ ਜੈਸੇ ਪਾਣੀ ਦਾ ਘੁੱਟ ਮੈਂ ਮੂੰਹ ਵਿੱਚ ਰੱਖ ਲਿਆ, ਥੱਲੇ ਕੀਤਾ ਹੀ ਨਹੀਂ, ਕਿਆ ਪਿਆਸ ਮਿਟੇਗੀ? ਸਿਰਫ ਮੇਰੀ ਰਸਨਾ ਕਰ ਰਹੀ ਹੈ ਬਾਣੀ ਦਾ ਪਾਠ, ਸਿਰਫ ਮੇਰੀ ਜ਼ਬਾਨ। ਮੈਂ ਅਰਜ਼ ਕਰਾਂ ਇਸ ਨਾਲ ਨਹੀਂ ਆਉਣਾ ਕੁਛ, ਹੁਣੇ ਮੈਂ ਅਰਜ਼ ਕੀਤੀ ਹੈ, ਕਈਆਂ ਦੀ ਸਾਰੀ ਜ਼ਿੰਦਗੀ ਬਾਣੀ ਪੜ੍ਹਦਿਆਂ ਲੰਘ ਜਾਂਦੀ ਹੈ। ਕਥਾ ਕੀਰਤਨ ਕਰਨਾ ਉਸ ਬੰਦਗੀ ਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ, ਔਰ ਮੈਨੂੰ ਇਸ ਜ਼ਿੰਦਗੀ ਵਿੱਚ ਗੁਰਪੁਰਬ ਦੇ ਦਿਨਾਂ ਜਾਂ ਕਿਸੇ ਵਿਸ਼ੇਸ਼ ਦਿਨਾਂ 'ਚ ਪੰਜ ਪੰਜ ਥਾਵਾਂ 'ਤੇ ਵੀ ਕਥਾ ਕਰਨੀ ਪਈ ਹੈ, ਪੰਜ ਪੰਜ ਘੰਟੇ। लेकिन अज भी इस उम्र विच भी मैनू उख्याई लगती है। एक मिनट का वो जप जिसका जिक्र गुरु नानक करते हैं, एक मैं अत कथनी नहीं कर रहा, जो थानू सुना रहे हैं एक पाठी की तरह सतगुरु की बाणी उसके विचार। मेरी स्टडी है, सतगुरु मैं इतों ड्यूटी ले रहा, बाकी जी अवस्था है वो गल कुछ होर है। वो मैं अर्ज करा, वो एक मिनट भी करना औखा है। एक मिनट शायद मैं ज्यादा कह रहा, कलगीधर पिता दे कहिंदे ने एक चित जै एक छिन ध्यायो, काल पास के बीच ना आयो। एक छिन, एक सैकेंड, जबान वाहिगुरु करे ते कन सुन लैन, ते सुनेगा ते बंदा तां जे ध्यान है, वरना किस तरह सुनेगा। इस सब कुछ नूं गलत समझना, गुरु ग्रंथ साहब कोई तस्दीक नहीं करते। ध्यान इत्थे जोड़ो, ध्यान तस्वीर दे जोड़ो, ध्यान पालकी दे जोड़ो, गुरु ग्रंथ साहब की बीड़ दे जोड़ो, जलदे हुए दीवे जोड़ो। इस तरह सानू गुरु ग्रंथ साहब नहीं कहिंदे, इस तरह की एक पंक्ति भी नहीं है। ये नहीं पता कि कुछ साध साडे विचों तस्वीरां भी बनदे ने, इस तस्वीर दे ध्यान जोड़ो, ये गुरु नानक की असली तस्वीर है, इंज भी कहते हैं। और कौन दसे, गुरु नानक ने तो फिर दस जामे धारण किए, फिर इस शब्द की जो असली तस्वीर है वही है। इसी च ध्यान जोड़ो, फिर गुरु का शब्द की है, फिर गुरु ग्रंथ साहब नूं मत्था टेकण का मतलब की होया। बोले सिख पूर्ण तौर पर समझते नहीं, शब्द गुरु पीरा गहर गंभीरा, बिन शब्दे जग बौराना। एक विचार मैं थोड़ा जहा दोहरा भी दिया, साढ़े हिंदू वीर जाते ने मंदिरों में दर्शन करने लई, किसी मूर्ति दे किसी तस्वीर दे, सारी साधना वेखण ते खड़ी है, अखां ते खड़ी है, दर्शन करना है, वेखना है। ਸਾਡੇ ਮੁਸਲਮਾਨ ਬਿਰਾ ਜਾਂਦੇ ਨੇ ਮਸਜਿਦ ਵਿੱਚ ਪੜ੍ਹਨ ਲਈ ਨਮਾਜ਼, ਸਾਰੀ ਸਾਧਨਾ ਪੜ੍ਹਨ 'ਤੇ ਖੜੀ ਹੈ। ਸਿੱਖ ਜਾਂਦਾ ਹੈ ਗੁਰਦੁਆਰੇ ਵਿੱਚ ਸੁਣਨ ਲਈ ਗੁਰੂ ਕਾ ਸ਼ਬਦ, ਸਾਰੀ ਸਾਧਨਾ ਕੰਨਾਂ 'ਤੇ ਖੜੀ ਹੈ, ਸੁਣਨ 'ਤੇ ਖੜੀ ਹੈ। ਜੋ ਦਰਸ਼ਨ ਕਰਨ ਲਈ ਨਹੀਂ ਆਇਆ, ਵੇਖਣ ਲਈ ਨਹੀਂ ਆਇਆ, ਉਹ ਮੰਦਰ ਵਿੱਚ ਆਇਆ ਹੀ ਨਹੀਂ, और जो पढ़न लई नहीं आया मस्जिद विच आया ही नहीं, और जो सुनन लई नहीं आया गुरुद्वारे आया ही नहीं, कतई नहीं आया। और सुनना बहुत औखा है, बहुत औखा है, सेवा नालों हजारा गुणा औखा है। आठ घंटे सेवा मनुख कर सकता है क्योंकि शरीर ने करनी है, आठ मिनट सुनना औखा हो गएगा, अठ मिनट सिमरन औखा है। कि गुरु घर दे सिमरन की है, सुनना। नानक भगता सदा विगास, सुनिए दुख पाप का नास। सुनदिया ही दुख नास होंदे ने, सुनदिया ही पाप नास होंदे ने, सुनदिया ही मनुख ज्ञानी बनता है, सुनदिया ही सिद्ध बन जाएगा, पीर बन जाएगा, नाथ बन जाएगा। बड़े गुण लिखे ने मेरे पातशाह ने, मत विच रतन जवाहर माणिक, जे एक गुर की सिख सुनी। उस गुरु की एक सिखिया की है, एक दा जप उन्हों सुना, गाविए सुनिए। गुरुद्वारे च कोई होर गाएगा तो सुनेगा, गुरुद्वारे च कोई होर बोलेगा तो सुनेगा, पर व्यक्तिगत बंदगी ये सुनिया होया तां तेरा सफल है, कि अमृत वेले तो खुद उच्चारण करके सुन सकें, गाविए सुनिए। अगर ऐसा नहीं कर सकया, अजे गुरुद्वारे दे सुनन दा तैनू फल नहीं मिलिया, ये भी मैं अर्ज कर दें। अजे गुरुद्वारे तो आके जो तू सीखना चाहिदा सी नहीं सीखिया, अजे गुरुद्वारे तो आके जो तैनू प्राप्त करना चाहिदा सी तो नहीं प्राप्त किया, अजे सिर्फ ਤੋਂ ਆ ਰਿਹਾ। ਸਿਰਫ ਗੁਰਦੁਆਰੇ ਆਇਆ ਹੈ, ਅਜੇ ਗੁਰੂ ਦੇ ਮਾਰਗ 'ਤੇ ਨਹੀਂ ਚੱਲਿਆ। ਗੁਰੂ ਦੇ ਮਾਰਗ 'ਤੇ ਤਾਂ ਸੁਰਤ ਨੇ ਚੱਲਣਾ, ਤੇਰੇ ਸਰੀਰ ਨੇ ਥੋੜ੍ਹੀ ਚੱਲਣਾ। ਦੋ ਮਾਰਗ ਨੇ ਸਰੀਰ ਦਾ, ਸੁਰ ਦਾ, ਕਿਸੇ ਮੈਂ ਜ਼ਿਕਰ ਕਰਾਂਗਾ। ਗਾ ਵੀ ਹੈ, ਸੁਣੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਐਸਾ ਗਾਇਨ ਕਰਨਾ, ਕੰਨਾਂ ਨਾਲ ਸੁਣਨਾ। ਇਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਗੁਰਮੁਖ ਨੇ ਉਸ ਪਰਮਾਤਮਾ ਦੀ ਅਕਥ ਕਹਾਣੀ ਨੂੰ ਸਮਝ ਲਿਆ। ਕਿਸ ਤਰ੍ਹਾਂ? ਧੁਨ ਦੇ 'ਚ ਧਿਆਨ ਜੋੜ ਕੇ, ਧੁਨ ਸ਼ਬਦ, ਧਿਆਨ ਸੁਰਤ, ਸੁਰਤ ਨੂੰ ਸ਼ਬਦ ਦੇ ਜੋੜਿਆ, ਧਿਆਨ ਨੂੰ ਆਵਾਜ਼ ਦੇ ਜੋੜਿਆ। ਸ਼ਬਦ ਤੋਂ ਮੁਰਾਦ ਆਵਾਜ਼, ਸ਼ਬਦ ਤੋਂ ਮੁਰਾਦ ਬੋਲ, ਸ਼ਬਦ ਤੋਂ ਮੁਰਾਦ ਮੰਤਰ, ਸ਼ਬਦ ਤੋਂ ਮੁਰਾਦ ਵਾਕ। ਸ਼ਬਦ ਇਹ ਬੋਲ ਸੰਸਕ੍ਰਿਤ ਦਾ ਹੈ। ਗੁਰ ਸ਼ਬਦ ਗੁਰੂ ਦਾ ਬੋਲ, ਗੁਰਮੰਤਰ ਗੁਰੂ ਦਾ ਬੋਲ, ਗੁਰਵਾਕ ਗੁਰੂ ਦੇ ਬਚਨ, ਕੁਛ ਵੀ ਕਹਿ ਦਿਓ। ਸ਼ਬਦ ਤੋਂ ਮੁਰਾਦ ਆਵਾਜ਼, ਬੋਲ। ਮੈਂ ਤਾਂ ਇੱਧਰ ਪੰਜਾਬ ਦੇ ਕੁਛ ਪਿੰਡਾਂ 'ਚ ਸੁਣਿਆ ਵੀ ਹੈ, ਗ੍ਰੰਥੀ ਸਿੰਘ ਨੂੰ ਕਹਿੰਦੇ ਨੇ ਆਵਾਜ਼ਾ ਲਓ ਗੁਰੂ ਦਾ, ਆਵਾਜ਼ਾ। ਹੁਕਮਨਾਮੇ ਨੂੰ ਕਹਿੰਦੇ ਨੇ ਆਵਾਜ਼ਾ ਲਓ ਗੁਰੂ ਦੀ, ਆਵਾਜ਼ ਲਓ, ਬੋਲ ਗੁਰੂ ਦੇ ਨੇ, ਇਹ ਸ਼ਬਦ ਗੁਰੂ ਦੇ ਨੇ, ਇਹ ਵਿਚਾਰ ਗੁਰੂ ਦੀ ਹੈ। ਸਾਹਿਬ ਕਹਿੰਦੇ ਨੇ ਗਾਵੀਏ ਸੁਣੀਏ, ਰਸਨਾ ਗਾਇਨ ਕਰੇ, ਕੰਨ ਸੁਣਨ, ਇਹ ਧਿਆਨ ਸਾਧਨਾ ਹੈ। ਔਰ ਸੁਣਦਿਆਂ ਸੁਣਦਿਆਂ ਕਿਧਰੇ ਤੜਪ ਪੈਦਾ ਹੋ ਜਾਏ, ਫਿਰ ਮਨੁੱਖ ਦੀ ਰਸਨਾ ਚੱਲ ਪੈਂਦੀ ਹੈ। ਇਹੀ ਕਾਰਨ ਹੈ ਕਿ ਜਦ ਕਬੀਰ ਕੋਲ ਪੁੱਛਿਆ ਗਿਆ ਨਾਮ ਕਿਵੇਂ ਜਪੀਏ, ਸਿਮਰਨ ਕਿਵੇਂ ਕਰੀਏ, ਕਬੀਰ ਕਹਿਣ ਲੱਗੇ ਕੋਈ ਢੰਗ ਨਹੀਂ ਹੈ, ਕੋਈ ਤਰੀਕਾ ਨਹੀਂ ਹੈ, ਕੋਈ ਟੈਕਨੀਕ ਨਹੀਂ, ਕੁਛ ਵੀ ਢੰਗ ਨਹੀਂ ਹੈ। ਕਬੀਰ ਜੈਸਾ ਸੰਤ ਐਸਾ ਆਖੇ ਤਾਂ ਫਿਰ ਕੁਛ ਸੱਚਾਈ ਨਹੀਂ, ਪੂਰਨ ਸੱਚਾਈ ਹੈ, ਮੁਕੰਮਲ ਸੱਚਾਈ ਹੈ। ਆਪਦੇ ਬੋਲ ਨੇ ਤਜ ਭਰਮ ਕਰਮ ਬਿਦ ਨਿਖੇਦ, ਰਾਮ ਨਾਮ ਲਈ ਬਿਦ ਨਿਖੇਦ, ਵਿਧੀ ਨਿਸ਼ੇਧ, ਕੋਈ ਵਿਧੀ ਨਹੀਂ ਹੈ, ਕੋਈ ਢੰਗ ਨਹੀਂ ਹੈ, ਸਾਫ਼ ਕਹਿ ਦਿੱਤਾ ਹੈ। ਪੰਕਤੀ ਗੁਰੂ ਗ੍ਰੰਥ ਸਾਹਿਬ ਜੀ ਦੀ, ਭਗਤ ਕਬੀਰ ਦੀ। ਤਜ ਭਰਮ ਕਰਮ, ਐਸੇ ਕਰਮ ਜੋ ਭਰਮ 'ਤੇ ਖੜ੍ਹੇ ਨੇ, ਕਰਮ ਧਰਮ ਕਰਮ ਭਰਮ, ਕਿਸੇ ਵੇਲੇ ਖੁਲਾਸਾ ਕਰਾਂਗਾ ਮੈਂ ਤੁਹਾਡੇ ਸਾਹਮਣੇ। ਉਹ ਕਰਮ ਜੋ ਖੜ੍ਹੇ ਹੀ ਭਰਮਾਂ 'ਤੇ ਨੇ, ਲੋਕ ਉਸਨੂੰ ਧਰਮ ਆਖੀ ਜਾਂਦਾ ਹੈ, ਉਹ ਕਰਮ ਭਰਮ ਹੈ, ਕਰਮ ਧਰਮ ਨਹੀਂ ਹੈ। ਇਹ ਮਜ਼ਮੂਨ ਅਲੱਗ ਚੱਲ ਪਏਗਾ, ਵਿਚਾਰ ਰਹਿ ਜਾਏਗੀ, ਇਸ ਵਾਸਤੇ ਇਸ ਨੂੰ ਫਿਰ ਛੇੜਾਂਗੇ। ਕਰਮ ਧਰਮ ਕਰਮ ਭਰਮ ਹੈ, ਕਰਮ ਭਰਮ ਲੇਕਿਨ ਆਖੀ ਜਾਂਦਾ ਹੈ ਕਰਮ ਧਰਮ। ਇਸ ਵਾਸਤੇ ਸਾਹਿਬ ਕਹਿੰਦੇ ਪਖੰਡ ਹੈ, ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾਗਾ ਤੀ ਲੂਟੇ। ਕਹਿ ਰਿਹਾ ਕਰਮ ਧਰਮ, ਇਹ ਕਰਮ ਧਰਮ ਨਹੀਂ ਹੈ, ਇਹ ਕਰਮ ਭਰਮ ਹੈ। ਫਿਰ ਵਾਸਤਵਿਕ ਐਸਾ ਕਿਹੜਾ ਕਰਮ ਹੈ ਜਿਸ ਕਰਮ ਨੂੰ ਅਸੀਂ ਧਾਰਮਿਕ ਕਹਿ ਸਕੀਏ? ਕਰਮ ਧਰਮ, ਇਹ ਕਰਮ ਹੀ ਧਰਮ ਹੈ, ਇਹ ਕਰਮ ਹੀ ਭਰਮ ਹੈ। ਕਰਮ ਤੋਂ ਪਤਾ ਚੱਲਦਾ ਹੈ ਕਿ ਕਰਮ ਰਾਜਨੈਤਿਕ ਹੈ, ਕਰਮ ਪਰਿਵਾਰਕ ਹੈ, ਕਰਮ ਆਰਥਿਕ ਹੈ, ਕਰਮ ਧਰਮ ਹੈ। ਆਖਿਰ ਕਰਮ ਤੋਂ ਹੀ ਪਤਾ ਚੱਲੇਗਾ ਨਾ। ਇੱਕ ਬੰਦਾ ਦੁਕਾਨ 'ਤੇ ਬੈਠਾ, ਇੱਕ ਬੰਦਾ ਕੋਈ ਬਿਜ਼ਨਸ ਕਰ ਰਿਹਾ, ਇੱਕ ਬੰਦਾ ਖੇਤਾਂ 'ਚ ਕੰਮ ਕਰ ਰਿਹਾ, ਕਰਮ ਆਰਥਿਕ ਹੈ, ਕਰਮ ਧੰਦਾ ਹੈ, ਇਹ ਤਾਂ ਕਰਮ ਧੰਦਾ ਹੈ। ਇੱਕ ਬੰਦਾ ਪੋਲੀਟੀਸ਼ੀਅਨ ਹੈ, ਰਾਜਨੈਤਿਕ ਹੈ, ਕੁਛ ਬੋਲ ਰਿਹਾ ਰਾਜਨੀਤੀ ਦੇ ਸੰਬੰਧ 'ਚ, ਔਰ ਪਬਲਿਕ ਦਾ ਸਮਰਥਨ ਜੁਟਾ ਰਿਹਾ ਆਪਣੇ ਪੱਖ 'ਚ ਕਰਨ ਦੀ ਥਾਂ ਥਾਂ 'ਤੇ ਭੱਜ ਦੌੜ ਕੇ ਕੋਸ਼ਿਸ਼ ਕਰ ਰਿਹਾ। ਕਰਮ ਨੀਤੀ ਹੈ, ਕਰਮ ਰਾਜਨੀਤੀ, ਸਾਰਾ ਕਰਮ ਉਹਦੀ ਸਾਰੀ ਭੱਜ ਦੌੜ ਕਰਮ ਰਾਜਨੀਤੀ ਹੈ। ਕਰਮ ਭਰਮ, ਜੋ ਕੁਛ ਕਰਦਾ ਪਿਆ ਇਸ ਨੂੰ ਖੁਦ ਬੋਧ ਵੀ ਨਹੀਂ, ਇਸ ਨੂੰ ਪਤਾ ਵੀ ਨਹੀਂ, ਕਰਦਾ ਪਿਆ ਕੁਛ ਹੋਰ ਜਾਣ ਕੇ, ਸਮਝਦਾ ਕੁਛ ਹੋਰ ਹੈ, ਅਤੇ ਜੋ ਕੁਛ ਕਰਦਾ ਪਿਆ ਉਹ ਐਸਾ ਹੈ ਨਹੀਂ। ਮਾਧਵੇ ਕਿਆ ਕਹੀਏ ਬ੍ਰਹਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ, ਜੈਸਾ ਸਮਝਦਾ ਐਸਾ ਹੈ ਨਹੀਂ, ਉਸਨੂੰ ਕਹਿੰਦੇ ਨੇ ਭਰਮ। ਮਾਧਵੇ ਕਿਆ ਕਹੀਏ ਬ੍ਰਹਮ ਐਸਾ, ਕਰਮ ਨੂੰ ਸਮਝਦਾ ਪਿਆ ਧਰਮ, ਧਰਮ ਉਹ ਹੈ ਨਹੀਂ, ਉਹ ਕਰਮ ਧਰਮ ਹੈ ਨਹੀਂ, ਉਹ ਤਾਂ ਵਰਮ ਹੈ, ਉਹ ਭੁਲੇਖ ਹੈ। ਮੈਂ ਅਰਜ਼ ਕਰਾਂ, ਧਾਰਮਿਕ ਦੁਨੀਆਂ ਵਿੱਚ ਕਰਮ ਧਰਮ ਕੋਈ 100 ਵਿੱਚ 1 ਕਦਮ ਮਨੁੱਖ ਕਰਦਾ, ਬਾਕੀ ਕਰਮ ਭਰਮ। ਕਰਮ ਭਰਮ ਚੱਲਦਾ ਮੰਦਰਾਂ ਵਿੱਚ, ਕਰਮ ਭਰਮ ਚੱਲਦਾ ਮਸਜਿਦਾਂ ਦੇ, ਚਰਚ ਵਿੱਚ, ਔਰ ਗੁਸਤਾਖੀ ਮਾਫ, ਕਰਮ ਭਰਮ ਹੀ ਚੱਲਦਾ ਗੁਰਦੁਆਰਿਆਂ 'ਚ, ਨਹੀਂ ਤਾਂ ਹੁਣ ਤੱਕ ਸਮਾਧੀ ਲੀਨ ਹੋ ਗਏ ਆਉਂਦੇ, ਹੁਣ ਤੱਕ ਤਾਂ ਪਰਮ ਪਦ ਦੀ ਪ੍ਰਾਪਤੀ ਹੋ ਗਈ ਆਉਂਦੀ। ਜੀਵਨ ਰੋਜ਼ ਰੋਜ਼ ਅਗਾਂਹ ਲੰਘ ਰਿਹਾ, ਪਰ ਸਾਡੇ ਨਾਲ ਦੁੱਖ ਹੀ ਚੱਲ ਰਹੇ ਨੇ, ਸੁੱਖ 'ਤੇ ਚੱਲਦਾ ਕੋਈ ਨਹੀਂ ਪਿਆ, ਆਨੰਦ 'ਤੇ ਚੱਲਦਾ ਕੋਈ ਨਹੀਂ ਪਿਆ। ਉਮਰ ਦੇ ਵੱਧਦੇ ਹਾਂ, ਆਨੰਦ ਦਾ ਜਨਮ ਤਾਂ ਹੋਇਆ ਹੀ ਨਹੀਂ, ਉਮਰ ਵੱਧਦੀ ਜਾ ਰਹੀ ਹੈ, ਦੁੱਖ ਵੀ ਵੱਧਦੇ ਜਾ ਰਹੇ ਨੇ। ਇੱਕ ਬੱਚਾ ਇਤਨਾ ਦੁਖੀ ਨਹੀਂ ਜਿਤਨਾ ਜਵਾਨ ਹੈ, ਔਰ ਇੱਕ ਜਵਾਨ ਇਤਨਾ ਦੁਖੀ ਨਹੀਂ ਜਿਤਨਾ ਬੁੱਢਾ ਹੈ। ਉਹਦੇ ਕੋਲ ਸਰੀਰਕ ਪੀੜਾ ਵੀ ਹੈ, ਉਹਦੇ ਕੋਲ ਮਾਨਸਿਕ ਪੀੜਾ ਵੀ ਹੈ, ਕਿਸੇ ਵੀ ਖੁਲਾਸਾ ਕਰਾਂਗੇ ਇਹ ਵੀ। ਜਿਤਨਾ ਬੁੱਢਾ ਦੁਖੀ ਹੈ ਤਨ ਕਰਕੇ, ਮਨ ਕਰਕੇ, ਇਤਨਾ ਜਵਾਨ ਨਹੀਂ ਹੈ, ਔਰ ਜਿਤਨਾ ਜਵਾਨ ਪੀੜਤ ਹੈ ਉਤਨਾ ਬੱਚਾ ਬਿਲਕੁਲ ਨਹੀਂ ਹੈ। ਅਜੇ ਬੱਚੇ ਕੋਲ ਹਾਸੇ ਹਨ, ਅਜੇ ਖੇੜਾ ਹੈ, ਅਜੇ ਉਹ ਫੁੱਲ ਦੀ ਤਰ੍ਹਾਂ ਖਿੜ ਸਕਦਾ, ਕੁਛ ਦਿਨਾਂ ਦੀ ਗੱਲ ਹੈ, ਸਿਵਾਏ ਰੋਣਿਆਂ ਤੋਂ ਹੋਰ ਕੁਛ ਵੀ ਨਹੀਂ ਹੋਵੇਗਾ। ਔਰ ਬੁਢੇਪਾ, ਮੁਰਦਮੇ, ਮੁਰਝਾਹਟ, ਉਦਾਸੀਨਤਾ, ਹੋਕੇ ਤਹਿੰਦੀ ਕਲਾ, ਇਸ ਤੋਂ ਇਲਾਵਾ ਔਰ ਰਹਿ ਕੀ ਜਾਂਦਾ ਹੈ, ਕੁਛ ਵੀ ਨਹੀਂ। ਲੰਘਦੀ ਜਾ ਰਹੀ ਉਮਰ, ਵੱਧਦਾ ਜਾ ਰਿਹਾ ਹੈ ਇਹ ਸਮਾਂ, ਪਰ ਦੁੱਖ ਵੀ ਵੱਧਦੇ ਜਾ ਰਹੇ ਨੇ, ਔਰ ਐਸਾ ਹੋਣਾ ਨਹੀਂ ਚਾਹੀਦਾ ਸੀ। ਕਰਮ ਭਰਮ ਹੈ, ਦੁੱਖ ਤਾਂ ਵੱਧੇਗਾ। ਚਰਚ ਦੇ ਵਿੱਚ, ਮੰਦਰਾਂ ਦੇ ਵਿੱਚ, ਮਸਜਿਦਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਕਰਮ ਭਰਮ। ਹਾਂ, ਇਹ ਕਰਮ ਕਰ ਰਿਹਾ ਧਰਮ ਜਾਣ ਕੇ, ਜਦਕਿ ਧਰਮ ਨਹੀਂ ਹੈ। ਮਾਧਵੇ ਕਿਆ ਕਹੀਏ ਭਰਮ ਐਸਾ, ਔਰ ਸਾਹਿਬ ਕਹਿੰਦੇ ਨੇ ਧਰਮ ਜਾਣ ਕੇ ਕਰ ਰਿਹਾ ਕਰਮ ਧਰਮ ਨਹੀਂ ਹੈ, ਤੇ ਪਖੰਡ ਹੈ, ਇਹ ਤੇ ਦਿਖਾਈ ਦੇ ਰਿਹਾ ਕਰਮ ਧਰਮ ਹੈ ਨਹੀਂ। ਪਾਖੰਡ ਖੰਡਿਤ, ਦੋ ਟੁਕੜਿਆਂ 'ਚ ਦਿਖਾਈ ਕੁਛ ਦੇ ਰਿਹਾ ਹੈ ਕੁਛ, ਪਖੰਡ ਸ਼ਬਦ ਇਹ ਵੀ ਸੰਸਕ੍ਰਿਤ ਹੈ, ਖੰਡਿਤ, ਜੋ ਦਿਖਾਈ ਦੇ ਰਿਹਾ ਉਹ ਨਹੀਂ ਹੈ, ਹੈ ਕੁਛ ਹੋਰ, ਦਿਖਾਈ ਕੁਛ ਹੋਰ ਦੇ ਰਿਹਾ ਪਖੰਡ। ਦਿਖਾਈ ਤਾਂ ਦੇ ਰਿਹਾ ਹੈ ਇਹ ਗੁਰਦੁਆਰੇ ਆਇਆ ਹੈ, ਪਰ ਵਾਕਈ ਗੁਰੂ ਤੱਕ ਆਇਆ ਹੈ, ਇਹ ਗੁਰੂ ਨੂੰ ਮਿਲਿਆ ਕਤਈ ਨਹੀਂ, ਇਹ ਗੁਰਦੁਆਰੇ ਬੈਠਾ ਵੀ ਪਤਾ ਨਹੀਂ ਕਿਹੜੀ ਦੁਨੀਆਂ 'ਚ ਬੈਠਾ ਰਿਹਾ, ਪਰ ਦਿਖਾਈ ਤਾਂ ਦਿੰਦਾ ਪਿਆ ਗੁਰਦੁਆਰੇ ਆਇਆ, ਕਰਮ ਧਰਮ ਦਿਖਾਈ ਦੇ ਰਿਹਾ। ਸਾਹਿਬ ਕਹਿੰਦੇ ਨਹੀਂ, ਕਰਮ ਭਰਮ ਅਤੇ ਪਖੰਡ ਹੈ। ਕਰਮ ਧਰਮ ਪਾਖੰਡ ਜੋ ਦੀਸੇ, ਤਿੰਨ ਜਮ ਜਾ ਗਾਤੀ ਲੂਟੇ। ਵਾਸਤਵਿਕ ਕਰਮ ਧਰਮ ਕੀ ਹੈ? ਭਗਤ ਕਬੀਰ ਕਹਿੰਦੇ ਨੇ, ਕੇਵਲ ਕਰਮ ਭਰਮ ਸੇ ਚੀਨੋ, ਕਲਗੀਧਰ ਪਿਤਾ, ਕੇਵਲ ਕਰਮ ਭਰਮ ਸੇ ਚੀਨੋ, ਧਰਮ ਕਰਮ ਅਨਰਾਗੋ, ਤਜ ਭਰਮ ਕਰਮ ਬਿਦ ਨਿਖੇਦ। ਰਾਮ ਨਾਮ ਲੇਹੀ ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ। ਕਲਗੀਧਰ ਪਿਤਾ ਜੀ ਐਸਾ ਹੀ ਕਹਿੰਦੇ ਨੇ, ਇਹ ਧਾਰਮਿਕ ਬੰਦੇ ਹੋ, ਕਰਮ ਤੁਹਾਡੇ ਭਰਮ 'ਤੇ ਖੜੇ ਨੇ, ਕੋਈ ਧਰਮ ਨਹੀਂ ਹੈ। ਕੇਵਲ ਕਰਮ ਭਰਮ ਸੇ ਚੀਨੋ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕੇਵਲ ਕਰਮ ਭਰਮ ਸੇ ਚੀਨੋ, ਤੁਹਾਨੂੰ ਦਿਖਾਈ ਦੇ ਰਿਹਾ ਅਸੀਂ ਧਾਰਮਿਕ ਕਰਮ ਕਰ ਰਹੇ ਹਾਂ, ਜਗਤ ਨੂੰ ਦਿਖਾਈ ਦੇ ਰਿਹਾ ਅਸੀਂ ਧਾਰਮਿਕ ਕਰਮ ਕਰ ਰਹੇ ਹਾਂ, ਇਹ ਭਰਮ ਹੈ, ਕਰਮ ਨਹੀਂ, ਇਹ ਧਾਰਮਿਕ ਕਰਮ ਨਹੀਂ ਨੇ। ਨਹੀਂ ਤਾਂ ਹੁਣ ਤੱਕ ਤਾਂ ਪਹੁੰਚ ਗਏ ਹੁੰਦੇ ਧਰਮ ਤੱਕ, ਧਰਮ ਆਨੰਦ ਹੈ, ਹੁਣ ਤੱਕ ਤਾਂ ਪਹੁੰਚ ਗਏ ਹੁੰਦੇ ਨਿਰਵੈਰ ਤੱਕ, ਧਰਮ ਨਿਰਵੈਰ ਹੈ, ਹੁਣ ਤੱਕ ਤਾਂ ਪਹੁੰਚ ਗਏ ਹੁੰਦੇ ਮਹਾਨ ਦਇਆ ਅਤੇ ਪਰਮ ਪ੍ਰੇਮ ਤੱਕ, ਧਰਮ ਤਾਂ ਆਖਰ ਇਹੀ ਕੁਛ ਹੈ, ਹੁਣ ਤੱਕ ਤਾਂ ਪਹੁੰਚ ਗਏ ਹੁੰਦੇ ਸਮਾਧੀ ਤੱਕ, ਰਸ ਤੱਕ, ਧਰਮ ਤਾਂ ਇਹੀ ਕੁਛ ਹੈ, ਕੀਤਾ ਤਾਂ ਬਹੁਤ ਕੁਛ ਹੈ, ਪਹੁੰਚੇ ਕਿਧਰੇ ਵੀ ਨਹੀਂ। तो कबीर कहिंदे ने कोई विधि नहीं। इस दे उत्ते मैं एक उदाहरण देना हुंदा कि कबीर ने कितनी जुर्रत नाल ऐसा क्यों कह दिता है। 36 प्रकार का भोजन होवे, थाल दे च परोसे होया, किसी दे अगों रख दईए, अगला ये कह देवे खाण दा ढंग भी दसो किवें खाईए। एक गल स्पष्ट हो गई, इहनूं भुख नहीं लगी। भुखा बंदा नहीं पुछदा, भुख उसनूं मजबूर कर देंदी, खा मूंह च पा। और किस ढंग नाल खाणा है? कोई बुरकियां अखां च पाणियां ने, कन्नां विच पाणियां ने, मूंह च ही पाणी। जो कुछ सामने पे मूंह च पाणा है, कोई अख दे च थोड़ी पाणा है, कन्न दे च थोड़ी पाणा है। पर जे भुख ना लगी होए तो मनुख ऐसा कह सकदा है? भरिया होया ठंडा पानी का गिलास या शरबत अगों रख देईए, अगला कहे पीण का ढंग दसो, गल स्पष्ट हो गई प्यास नहीं है। जिहड़े जिहड़े भी सिमरन का ढंग पुछदे ने किवें नाम जपीए, किवें नाम जपीए, गुस्ताखी माफ, हाथ जोड़ के मैं माफ़ी मंग लवां, कोई प्यास नहीं है, कोई भुख नहीं है, कि कोई जपना भी नहीं चाहते, बस सिर्फ पुछण लई पुछना चाहते हैं और कुछ नहीं। पूछत है पथक ते मार्ग ना धरे पग, प्रीतम के देश कैसे बातन से जाइए, दस दस भी साल तक भी एको ही प्रश्न पुछदे देखे किवें जपीए, और सैकड़िया को पुछदे देखे, तो गल स्पष्ट हो गई भुख कोई नहीं लगी। जिस दे अंदर ये भुख पैदा हो जाती है, साचे नाम की लागे भूख, कीर्तन सुन के कथा सुन के गुरुद्वारे आके बस उसकी रसना वाहेगुरु वाहेगुरु जपन लग पैंदी है। वो जपना किसे रंग चाहुंदा है, वो जपना किसे सरूर चाहुंदा है, क्योंकि भुख करके जप रहा है, अंदर तड़प है, प्यास करके जप रहा है, तो वाहेगुरु आखण दे च उसनूं रस आ रहा है, उहदा ध्यान टिक गया है, उहदी सुरत शब्द दे नेड़े है। धुन में ध्यान, ध्यान में जानिया। हुण मैं अर्ज करां, जो जबान बोलती है इनू कहिंदे ने बैखरी। इस बोल तो पहले, इस बाणी तो पहले, बैखरी बाणी तो पहले ये बोल कंठ दे चाहुंदे ने, इनू कहिंदे ने मधमा। और इस तो पहले हिरदे चाहुंदे ने, इनू कहिंदे ने पसंती। इस तो पहले नाभी दे चाहुंदे ने, इनू कहिंदे ने परा। ते पता है नाभी दा एक नाम है समुचे भारत दे जो बिल्कुल सही नाम है, धुनी। नाफ नु की कहने धुनी, ते धुनी दा अर्थ की है आवाज, भई ये धुनी है। एक कोई देश है हिंदुस्तान जिथे नाभी नु धुनी कहने, और किधरे भी नहीं। और ये गल माण नाल आखी जा सकती है, धर्म दियां जिन्ना गहराइयां नु हिंदुस्तान दे संतां ने छोया किधरे भी नहीं है, कुछ भी नहीं है। सब उपर बचकानियां गल्लां मिलणगियां थानू, गुस्ताखी माफ, इस छोटी जी जबान नाल मैं वड्डी गल कर रहा, बाइबल दे च कुरान दे च बिल्कुल बचकानियां गल्लां मिलणगियां। कुरान शरीफ पढ़दियां पढ़दियां मैं तो एक दिन हैरान हो गया, जद कुरबानी दे पेज आया भी बैल लंगड़ा नहीं होना चाहिए जिन्हों ज़बह करना है कुरबानी देनी है, बकरा दागी नहीं होना चाहिए, उठकाना नहीं होना चाहिए, औखे ना होना। मैं तो कई दफ़ा हैरान हो गया मैं कि पढ़ के ही रहा, एक धार्मिक ग्रंथ और काफ़ी लंबी चौड़ी कुरबानी पर विचार हुआ। 500 सफे बाइबल दे भी ऐसे ने तुसी परिवार दे पढ़ भी नहीं सकते, सुना भी नहीं सकते, इतने थले ने सभ्यता तो। उन्होंने सामने पुराणक साखियां बिल्कुल बचकानियां ने जो बाइबल दे ने, अजे फिर भी पुराण दियां गल्लां सुना लवांगे। चलो ठीक है, इंद्र ते चंद्रमा मिल के किसी व्यक्ति दे नाम, आखिर ममता की मारी हुई मां भी पुत्र नु कह दिंदी है चन्न, लगता कोई बहुत खूबसूरत सी उसका नाम, इस तरह चंद्रमा रख दिता होना है। ते पता है ये दोवें देवते, ते देवते करदे की ने। गौतम एक वक्त का बहुत वड्डा ऋषि संत, उहदी पत्नी अहिल्या ਉਸ ਤੇ ਮਨ ਮੈਲਾ ਕਰਦੇ ਨੇ, ਉਸਦਾ ਸਤ ਭੰਗ ਕਰਦੇ ਨੇ। ਇੰਦਰ ਇਹ ਚੰਦਰਮਾ ਦੇਵਤੇ, ਤੇ ਜੇ ਦੇਵਤੇ ਹੀ ਕੁਛ ਕਰਦੇ ਨੇ ਤੇ ਦੈਂਤ ਕੀ ਕਰਦੇ ਉਹਨਾਂ ਨੇ। ਪੁਰਾਣਕ ਇਹ ਸਾਖੀਆਂ ਕਈ ਦਫਾ ਸ਼ਰਧਾ ਤੋੜਦੀਆਂ ਨੇ। ਯੁਧਿਸ਼ਠਰ ਕਹਿੰਦੇ ਨੇ ਧਰਮ ਪੁੱਤਰ, ਪ੍ਰਾਚੀਨ ਇਤਿਹਾਸ ਵਿੱਚ ਉਸਨੂੰ ਕਹਿੰਦੇ ਨੇ ਧਰਮ ਪੁੱਤਰ। ਪਰ ਕਮਾਲ ਦਾ ਧਰਮ ਪੁੱਤਰ ਹੈ, ਜੂਆ ਖੇਡਦਾ ਹੈ ਤੇ ਜੂਏ ਦੇ ਵਿੱਚ ਪਹਿਲੇ ਧਨ ਹਾਰਦਾ ਹੈ, ਫਿਰ ਜ਼ਮੀਨ ਹਾਰਦਾ ਹੈ, ਫਿਰ ਮਹਿਲ ਹਾਰਦਾ ਹੈ, ਫਿਰ ਰਾਜਪਾਠ ਹਾਰਦਾ ਹੈ, ਫਿਰ ਪਤਾ ਕਿ ਪਤਨੀ ਹਾਰਦਾ ਹੈ, ਇਤਨਾ ਵੱਡਾ ਜੁਆਰੀ। ਫਿਰ ਆਪਣੀ ਘਰਵਾਲੀ ਵੀ ਹਾਰ ਦਿੰਦਾ, ਦ੍ਰੋਪਦੀ ਨੂੰ ਵੀ ਦਾਅ ਤੇ ਲਾ ਦਿੰਦਾ। ਜੇ ਧਰਮ ਪੁੱਤਰ ਇਹੀ ਕੁਛ ਕਰਦੇ ਨੇ ਤੇ ਅਧਰਮ ਪੁੱਤਰ ਕੀ ਕਰਦੇ ਹੋਣੇ ਨੇ, ਫਿਰ ਅਧਰਮ ਪੁੱਤਰ ਕੀ ਕਰਦਾ ਹੋਣਾ ਹੈ। ਇਹ ਤੇ ਧਰਮ ਪੁੱਤਰ ਕਰਦੇ ਪਏ ਨੇ, ਪਤਨੀ ਤੱਕ ਨੂੰ ਵੀ ਦਾਅ ਤੇ ਲਾ ਦਿਓ, ਹਾਰ ਦਿਓ ਜੂਏ ਦੇ। ਇਸ ਤਰ੍ਹਾਂ ਦੀਆਂ ਹਜ਼ਾਰਾਂ ਸਾਖੀਆਂ ਨੇ ਪੁਰਾਣਾਂ ਵਿੱਚ, ਲੇਕਿਨ ਫਿਰ ਵੀ ਮੈਂ ਅਰਜ਼ ਕਰਾਂ, ਸੰਗਤ ਦੇ ਸੁਣਾ ਸਕਦਾ ਬੰਦਾ, ਪੜ੍ਹ ਸਕਦਾ ਹੈ, ਪੜ੍ਹਾ ਸਕਦਾ ਹੈ। 500 ਸਫ਼ੇ ਦੇ ਬਾਈਬਲ ਵਿੱਚ ਐਸੇ ਨੇ ਜੋ ਨਾ ਮਨੁੱਖ ਪਰਿਵਾਰ ਵਿੱਚ ਜੋ ਹੈ ਪੜ੍ਹ ਸਕਦਾ, ਨਾ ਕਿਸੇ ਇਕੱਠ ਦੇ। ਇਕੱਲਾ ਪੜ੍ਹਨਾ ਤਾਂ ਪੜ੍ਹ ਲਵੇ, ਜਿਵੇਂ ਕੋਕ ਸ਼ਾਸਤਰ ਹੋਵੇ ਉਹ ਪੜ੍ਹਨਾ ਹੋਵੇ, ਜਾਂ ਵਾਤਸਾਇਨ ਦਾ ਕਾਮ ਸੂਤਰ ਹੋਵੇ ਉਹ ਪੜ੍ਹ ਲਓ। ਇਸ ਤਰ੍ਹਾਂ ਦਾ ਹੈਰਾਨਗੀ ਆਉਂਦੀ ਹੈ। ਧਰਮ ਦੀਆਂ ਜਿਤਨੀਆਂ ਗਹਿਰਾਈਆਂ ਨੂੰ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਛੋਇਆ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਛੋਇਆ ਹੈ, ਮਹਾਤਮਾ ਬੁੱਧ ਨੇ ਛੋਇਆ, ਇਸ ਤਰ੍ਹਾਂ ਦੀ ਗਹਿਰਾਈ ਤੁਹਾਨੂੰ ਕਿਧਰੇ ਵੀ ਨਹੀਂ ਮਿਲੇਗੀ। ਬਹੁਤ ਗਹਿਰੇ ਗਏ ਨੇ ਗੁਰੂ ਨਾਨਕ। ਇਹ ਗੱਲ ਵੱਖਰੀ ਹੈ ਕਿ ਇਕਬਾਲ ਨੇ ਕਿਹਾ ਹੈ, ਸਾਫ਼ ਮੈਂ ਲਫ਼ਜ਼ ਫਿਰ ਦੁਹਰਾ ਦਿਆਂ, ਸ਼ਮਾ ਹੱਕ ਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਹੀਂ। ਐ ਗੁਰੂ ਨਾਨਕ, ਤੂੰ ਇਤਨਾ ਗਹਿਰਾ ਗਿਆ, ਤੈਨੂੰ ਕੌਣ ਸਮਝੇ। ਤੂੰ ਹਰ ਮਹਿਫਿਲ ਦੇ ਸੱਚ ਦਾ ਦੀਵਾ ਜਲਾਉਂਦਾ ਗਿਆ, ਲੋਕੀ ਤੇ ਅੰਧੇ ਸਨ, ਤੇਰੀ ਰੋਸ਼ਨੀ ਤੋਂ ਲਾਭ ਨਹੀਂ ਲਿਆ। ਚਾਨਣੇ ਨੂੰ ਵੇਖਣ ਵਾਸਤੇ ਵੀ ਤੇ ਅੱਖਾਂ 'ਤੇ ਚਾਨਣਾ ਚਾਹੀਦਾ। ਔਰ ਮੈਂ ਅਰਜ਼ ਕਰਾਂ, ਮਹਾਤਮਾ ਬੁੱਧ ਨਹੀਂ ਸਮਝੇ ਗਏ, ਗੁਰੂ ਨਾਨਕ ਪੂਰਨ ਤੌਰ 'ਤੇ ਨਹੀਂ ਸਮਝੇ ਗਏ, ਉਪਨਿਸ਼ਦਾਂ ਦੇ ਰਿਸ਼ੀ ਨਹੀਂ ਸਮਝੇ ਗਏ। ਬਹੁਤ ਗਹਿਰੀਆਂ ਗੱਲਾਂ ਆਖੀਆਂ, ਬਹੁਤ ਗਹਿਰਾਈਆਂ ਨੂੰ ਉਹਨਾਂ ਨੇ ਛੋਇਆ, ਬਹੁਤ ਗਹਿਰੇ ਤਲ ਨੂੰ ਉਹਨਾਂ ਨੇ ਟੁੰਬਿਆ। ਧਰਮ ਦੀ ਬਹੁਤ ਵੱਡੀ ਗਹਿਰੀ ਖੋਜ ਹੋਈ ਹੈ। ਉਪਨਿਸ਼ਦਾਂ ਦੇ ਰਿਸ਼ੀਆਂ ਨੇ, ਮਹਾਤਮਾ ਬੁੱਧ ਨੇ, ਔਰ ਗੁਰਮਤਿ ਗਿਆਨ ਨੇ ਬਕਾਇਦਾ ਇਸ ਨੂੰ ਨਾਭ ਆਖਿਆ, ਧੁਨੀ ਆਖਿਆ, ਧੁਨੀ। ਔਰ ਹੈਰਾਨਗੀ ਦੀ ਗੱਲ, ਨਾਭੀ ਨੂੰ ਧੁਨੀ ਕਿਉਂ ਕਹਿੰਦੇ ਨੇ? ਅੰਦਰ ਜਦ ਬੋਲਣ ਦਾ ਫੁਰਨਾ ਪੈਦਾ ਹੁੰਦਾ ਹੈ ਨਾ, ਬੋਲਣਾ, ਉਸ ਫੁਰਨੇ ਨਾਲ ਹਵਾ ਨਾਭੀ ਨਾਲ ਟਕਰਾਉਂਦੀ ਹੈ, ਅਤੇ ਨਾਫ ਸ਼ਹਿਨਾਈ ਜੈਸੀ ਸਮਝ ਲਓ, ਫਨੀਰੀ ਜੈਸੀ, ਜੈਸੇ ਫੂਕਣ ਦੇ ਨਾਲ ਸ਼ਹਿਨਾਈ ਵੱਜਦੀ ਹੈ, ਸੰਖ ਵੱਜਦਾ ਹੈ, ਮੁਰਲੀ ਬੋਲਦੀ ਹੈ, ਇਹ ਹਾਰਮੋਨੀਅਮ ਵੀ ਹਵਾ ਨਾਲ ਬੋਲੇਗਾ, ਉਂਝ ਨਹੀਂ, ਫੂਕਣ ਨਾਲ। ਉਹ ਜੋ ਅੰਦਰ ਫੁਰਨਾ ਪੈਦਾ ਹੁੰਦਾ ਹੈ ਬੋਲਣ ਦਾ ਕਿ ਕਹਿਣਾ ਹੈ, ਉਸ ਫੁਰਨੇ ਨਾਲ ਹਵਾ ਟਕਰਾਉਂਦੀ ਹੈ ਨਾਭ ਨਾਲ, ਤਾਂ ਨਾਭੀ ਦੇ ਚੋਂ ਧੁਨ ਉੱਠ ਪੈਂਦੀ ਹੈ, ਉਹਨੂੰ ਕਹਿੰਦੇ ਨੇ ਪਰਾ, ਇਸ ਕਰਕੇ ਇਸਦਾ ਨਾਮ ਪੈ ਗਿਆ ਧੁਨੀ। ਸਭ ਤੋਂ ਪਹਿਲੇ ਆਵਾਜ਼ ਇੱਥੋਂ ਹੀ ਉੱਠਦੀ ਹੈ, ਨਾਭੀ ਤੋਂ। ਕਹਿੰਦੇ ਨੇ ਆਖਰੀ ਪ੍ਰਾਣ ਵੀ ਇਸੇ 'ਚ ਹੈ, ਜਦ ਕਹਿੰਦੇ ਨੇ ਇਹ ਬਿਲਕੁਲ ਹੁਣ ਮਰ ਗਿਆ, ਆਖਰੀ ਪ੍ਰਾਣ ਨਾਭੀ 'ਚ ਆਉਂਦਾ ਹੈ, ਨਾਭ ਦੇ। ਔਰ ਉਸ ਫੁਰਨੇ ਨਾਲ ਜਦ ਪਵਣ ਨਾਭ ਨਾਲ ਟਕਰਾਉਂਦੀ ਹੈ, ਥੋੜ੍ਹੀ ਜਿਹੀ ਨਾਭੀ ਖੁੱਲਦੀ ਸੋਂ ਧੁਨ ਉੱਠਦੀ ਹੈ, ਉਹਨੂੰ ਕਹਿੰਦੇ ਨੇ ਪਰਾ। ਉਹ ਹਿਰਦੇ ਤੱਕ ਪਹੁੰਚਦੀ ਹੈ, ਇੱਥੇ ਸ਼ਬਦਾਂ ਦੀ ਬਣਤਰ ਬਣਦੀ ਹੈ, ਇਹਨੂੰ ਕਹਿੰਦੇ ਨੇ ਪਸੰਤੀ। ਉਹ ਹੋਰ ਉੱਪਰ ਉੱਠਦੀ ਹੈ, ਕੰਠ ਤੱਕ ਆਉਂਦੀ ਹੈ, ਪੂਰੀ ਤਰਤੀਬ ਬਣ ਜਾਂਦੀ ਹੈ, ਕੀ ਕਹਿਣਾ ਹੈ, ਇਹਨੂੰ ਕਹਿੰਦੇ ਨੇ ਮੱਧਮਾ। ਜ਼ਬਾਨ ਉਸ ਨੂੰ ਬਿਆਨ ਕਰ ਦਿੰਦੀ ਹੈ, ਇਸ ਨੂੰ ਕਹਿੰਦੇ ਨੇ ਬੈਖਰੀ, ਰਸਨਾ ਬਿਆਨ ਕਰ ਦਿੰਦੀ ਹੈ। ਪਰਾ, ਪਸੰਤੀ, ਮੱਧਮਾ, ਬੈਖਰੀ, ਜ਼ਬਾਨ ਜੋ ਬੋਲ ਰਹੀ ਹੈ, ਇਹ ਧੁਨੀ ਤੋਂ ਆਵਾਜ਼ ਉੱਠ ਰਹੀ ਹੈ, ਜ਼ਬਾਨ ਕਹਿ ਰਹੀ ਹੈ। ਔਰ ਹੁਣ ਜ਼ਬਾਨ ਨੇ ਵਾਹਿਗੁਰੂ ਵਾਹਿਗੁਰੂ ਜੋ ਜਪਣਾ ਹੈ, ਧਿਆਨ ਨੂੰ ਬੈਖਰੀ ਤੋਂ ਪਰਾ ਤੱਕ ਲੈ ਜਾਣਾ ਹੈ, ਧੁਨੀ ਤੱਕ ਲੈ ਜਾਣਾ ਹੈ। ਇੰਜ ਉਲਟੀ ਉਲਟੀ ਗੰਗਾ ਜਮਨ ਮਿਲਾਓ, ਭਗਤ ਕਬੀਰ ਕਹਿੰਦੇ ਨੇ। ਇਸ ਤਰ੍ਹਾਂ ਹੁਣ ਉਲਟਾਉਣਾ ਹੈ, ਵਾਹਿਗੁਰੂ ਵਾਹਿਗੁਰੂ ਇਸ ਨੂੰ ਸੁਣਨਾ ਹੈ। ਇੱਕ ਦਿਨ ਐਸਾ ਆਵੇਗਾ ਧਿਆਨ ਕੰਠ ਤੱਕ ਪਹੁੰਚ ਜਾਏਗਾ, ਕਿਉਂਕਿ ਸੁਣ ਜੋ ਰਿਹਾ ਔਰ ਪਤਾ ਚੱਲੇਗਾ ਜੋ ਮੇਰੀ ਜ਼ਬਾਨ ਕਹਿ ਰਹੀ ਹੈ ਇਸਦੀ ਬੁਨਿਆਦ ਹੋਰ ਥੱਲੇ ਇਹਦੇ ਕੰਠ ਤੋਂ ਆ ਰਿਹਾ। ਜਦ ਧਿਆਨ ਇੱਥੇ ਤੱਕ ਜਾਵੇ ਕਹਿੰਦੇ ਵਾਹਿਗੁਰੂ ਆਖਣ ਦੇ ਵਿੱਚ ਰਸ ਆਉਣ ਲੱਗ ਪੈਂਦਾ, ਸਵਾਦ ਆਉਣ ਲੱਗ ਪੈਂਦਾ, ਉਸ ਤੋਂ ਪਹਿਲੇ ਨਹੀਂ। ਅਗਰ ਅਜੇ ਧਿਆਨ ਰਸਨਾ ਤੱਕ ਹੀ ਵੀ ਜ਼ਬਾਨ ਪਈ ਬੋਲਦੀ ਹੈ ਵਾਹਿਗੁਰੂ ਵਾਹਿਗੁਰੂ ਅਤੇ ਸੁਣ ਰਹੇ ਹਾਂ, ਧਿਆਨ ਇੱਥੇ ਹੀ ਹੈ, ਅਜੇ ਧਿਆਨ ਗਹਿਰਾ ਨਹੀਂ ਹੈ। ਜਿਸ ਧਿਆਨ ਸਾਧਨਾ ਦੀ ਮੈਂ ਗੱਲ ਕਰ ਰਿਹਾ ਇਹ ਕੋਈ ਹਜ਼ਾਰਾਂ 'ਚ ਇੱਕ ਅੱਧ ਕਰਦਾ ਹੋਵੇਗਾ, ਇਹ ਵੀ ਮੈਂ ਅਰਜ਼ ਕਰਾਂ। ਕਥਾ ਕੀਰਤਨ ਬਥੇਰੇ ਸੁਣਦੇ ਆਉਣਗੇ, ਬਥੇਰੇ ਕੱਢਦੇ ਆਉਣਗੇ, ਬਹੁਤ ਪਾਠ ਕਰਦੇ ਆਉਣੇ ਨੇ, ਔਰ ਕਿਧਰੇ ਤੁਹਾਡੀ ਸ਼ਰਧਾ ਟੁੱਟੇ ਨਾ ਇਸ ਨੂੰ ਮੈਂ ਬਹੁਤ ਖੁਲਾਸੇ ਦੇ ਰੂਪ 'ਚ ਵੀ ਨਹੀਂ ਲੈਣਾ, ਕਿਉਂਕਿ ਹਰ ਮਨੁੱਖ ਦਾ ਆਪਣਾ ਆਪਣਾ ਹਾਜ਼ਮਾ ਹੁੰਦਾ ਨਾ, ਕਿੰਨਾ ਕੁ ਹਜ਼ਮ ਕਰ ਸਕਦਾ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਜਿਸ ਕਰਮ ਨੇ ਕੋਈ ਰਸ ਨਹੀਂ ਦਿੱਤਾ ਔਰ ਲਗਾਤਾਰ 10-20 ਸਾਲ ਤੋਂ ਕਰਦੇ ਰਹੇ ਹੋਏ ਤਾਂ ਫਿਰ ਇਤਨਾ ਸੋਚ ਲੈਣਾ ਚਾਹੀਦਾ ਹੈ ਕਰਮ ਭਰਮ ਸੀ, ਕਰਮ ਧਰਮ ਨਹੀਂ ਸੀ, ਬਸ ਇੰਨਾ ਸਮਝ ਲੈਣਾ ਚਾਹੀਦਾ। ਧਿਆਨ ਜਦ ਕੰਠ ਦੇ 'ਚ ਆ ਜਾਏ ਮਧਮਾਂ ਦੇ ਵਾਹਿਗੁਰੂ ਆਖਣ ਦੇ 'ਚ ਰਸ ਆਉਣ ਲੱਗ ਪੈਂਦਾ ਹੈ, ਸਵਾਦ ਆਉਣ ਲੱਗ ਪੈਂਦਾ ਹੈ। ਐਸਾ ਹੋਵੇ ਤਾਂ ਕਹਿੰਦੇ ਨੇ ਇਹਦੀ ਰਸਨਾ 'ਤੇ ਵਾਹਿਗੁਰੂ ਵਸ ਗਏ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਸਾਧ ਸਾਧਨਾ ਕਰ ਰਿਹਾ ਰਸਨਾ 'ਤੇ ਵਸ ਗਏ, ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ। ਇਸ ਤਰ੍ਹਾਂ ਦੇ ਮਨੁੱਖ ਦਾ ਵਾਹਿਗੁਰੂ ਆਖਿਆ ਹੋਇਆ ਗਹਿਰਾ ਹੈ, ਧਿਆਨ ਉਸਦਾ ਗਹਿਰਾ ਹੈ, ਔਰ ਜਦ ਕਹਿੰਦਾ ਹੈ ਤਾਂ ਉਸਨੂੰ ਰਸ ਆਉਂਦਾ ਹੈ, ਸਵਾਦ ਆਉਂਦਾ ਹੈ। ਜਦ ਉਹ ਸੁਖਮਨੀ ਪੜ੍ਹਦਾ ਤਾਂ ਨਿਰਾ ਪੜ੍ਹਦਾ ਨਹੀਂ, ਉਹ ਜਪਦਾ ਹੈ। ਇੱਕ ਹੈ ਗੁਰਬਾਣੀ ਪੜ੍ਹਨੀ, ਇੱਕ ਹੈ ਜਪਣੀ। ਪੜ੍ਹਨੀ ਹੈ ਕੰਠ ਕਰਨ ਵਾਸਤੇ, ਪੜ੍ਹਨੀ ਹੈ ਅਰਥ ਬੋਧ ਵਾਸਤੇ। ਜਪਣੀਏ ਬਾਣੀ ਦਾ ਰੂਪ ਹੋ ਜਾਈਏ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਬਖਾਣੀ। ਅਤੇ ਮੈਂ ਅਰਜ਼ ਕਰਦਿਆਂ ਪੜ੍ਹਨਾ ਜਪਣਾ ਨਹੀਂ ਹੈ ਅਤੇ ਜਪਣਾ ਪੜ੍ਹਨਾ ਨਹੀਂ ਹੈ, ਇਹਨੂੰ ਕਿਧਰੇ ਇੱਕ ਨਾ ਸਮਝ ਲੈਣਾ, ਬਿਲਕੁਲ ਨਹੀਂ ਹੈ ਇੱਕ। ਪਹਿਲੇ ਪੜ੍ਹਨਾ ਹੈ ਕੰਠ ਕਰਨ ਲਈ ਯਾਦ ਹੋਵੇ, ਪਹਿਲੇ ਪੜ੍ਹਨਾ ਹੈ ਚਲੋ ਥੋੜ੍ਹਾ ਜਿਹਾ ਅਰਥ ਬੋਧ ਦਾ ਪਤਾ ਚੱਲੇ, ਫਿਰ ਜਪਣਾ ਹੈ ਬਾਣੀ ਦਾ ਰੂਪ ਹੋ ਜਾਈਏ, ਜੋ ਬਾਣੀ ਹੈ ਇਸਦਾ ਰੂਪ ਹੀ ਹੋ ਜਾਈਏ। ਇਹ ਤਾਂ ਹੋਵੇਗਾ ਕਿ ਮਨੁੱਖ ਜਪੇਗਾ, ਪੜ੍ਹਨ ਵਾਲੇ ਵੀ ਦਿਖਾਈ ਦੇ ਜਾਂਦੇ ਨੇ, ਜਪਣ ਵਾਲੇ ਵੀ ਦਿਖਾਈ ਦੇ ਜਾਂਦੇ ਨੇ, ਪਤਾ ਚੱਲ ਜਾਂਦਾ ਇਹ ਬਾਣੀ ਪੜ੍ਹ ਨਹੀਂ ਰਿਹਾ ਜਪ ਰਿਹਾ, ਪਰ ਇਹ ਬਾਣੀ ਪੜ੍ਹ ਰਿਹਾ, ਬਸ ਪੜ੍ਹ ਰਿਹਾ, ਥੋੜ੍ਹਾ ਜਿਹਾ ਕੰਠ ਕਰਨ ਵਾਸਤੇ ਜਾਂ ਅਰਥ ਬੋਧ ਵਾਸਤੇ, ਜਾਂ ਉਂਝ ਹੀ ਚਲੋ ਰਸਮ ਹੈ ਨਿਤਨੇਮ ਹੈ ਪੜ੍ਹ ਰਿਹਾ। ਹਜ਼ਾਰਾਂ ਮਨੁੱਖਾਂ ਦੇ ਇਕੱਠ ਦੇ ਜੋ ਪੜ੍ਹਨ ਵਾਲੇ ਨੇ ਤੁਹਾਨੂੰ ਕੋਈ ਇੱਕ ਦੋ ਜਪਣ ਵਾਲੇ ਮਿਲਣਗੇ, ਜਪਣਾ ਔਖਾ ਹੈ ਪੜ੍ਹਨਾ ਇਤਨਾ ਔਖਾ ਨਹੀਂ ਹੈ। ਮੈਂ ਫਿਰ ਅਰਜ਼ ਕਰਾਂ 18-18 ਘੰਟੇ ਵੀ ਤੁਹਾਨੂੰ ਪੜ੍ਹਨ ਵਾਲੇ ਮਿਲਣਗੇ, 18 ਮਿੰਟ ਜਪਣ ਵਾਲੇ ਨਹੀਂ ਮਿਲਣਗੇ, ਕਠਿਨ ਹੈ ਔਖਾ ਹੈ। ਸਾਰੀ ਸਾਰੀ ਰਾਤ ਕੀਰਤਨ ਕਰਨ ਵਾਲੇ ਮੈਂ ਇੰਝ ਕਹਿ ਲਿਆ ਪੜ੍ਹਨ ਵਾਲੇ ਮਿਲਣਗੇ, ਕੀਰਤਨ ਜਪਣ ਵਾਲੇ ਮੁਸ਼ਕਿਲ, 18 ਮਿੰਟ ਵੀ ਨਹੀਂ ਕਠਿਨ ਹੈ, ਔਖਿਆ ਹੀ ਹੈ। ਧਿਆਨ ਜਦ ਕੰਠ ਦੇ ਚਲਾ ਜਾਏ ਥੋੜ੍ਹਾ ਜਿਹਾ ਗਹਿਰਾ ਚਲਾ ਗਿਆ ਤਾਂ ਇੱਕ ਬੋਧ ਆਉਂਦਾ ਹੈ ਕਿ ਵਾਹਿਗੁਰੂ ਜੋ ਮੈਂ ਕਹਿ ਰਿਹਾ ਇਹ ਤਾਂ ਥੱਲੋਂ ਆ ਰਿਹਾ, ਮੇਰਾ ਜ਼ਬਾਨ ਥੋੜ੍ਹੀ ਪਈ ਬੋਲਦੀ ਹੈ ਅਤੇ ਥੱਲੋਂ ਗਹਿਰਾਈ 'ਚੋਂ ਆ ਰਿਹਾ, ਔਰ ਫਿਰ ਰਸਨਾ ਨੂੰ ਰਸ ਆਉਣ ਲੱਗ ਪੈਂਦਾ ਤਾਂ ਧਿਆਨ ਗਹਿਰਾ ਹੋ ਗਿਆ। ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਇਸੇ ਤਰ੍ਹਾਂ ਕੰਨ ਸੁਣਨ ਅਤੇ ਜ਼ਬਾਨ ਬੋਲ ਰਹੀ ਹੋਵੇ, ਕੱਲ੍ਹ ਤੋਂ ਜ਼ਰੂਰ ਕਰਨਾ। ਮੈਂ ਅਕਸਰ ਇਸ ਨੂੰ ਇੰਝ ਬਿਆਨ ਕਰਦਾ ਹੁੰਦਾ, ਹਰ ਘਰ ਦੇ 'ਚ ਜੈਸੇ ਰਸੋਈ ਹੁੰਦੀ ਹੈ ਭੋਜਨ ਬਣਾਉਣ ਵਾਸਤੇ, ਹਰ ਘਰ ਦੇ 'ਚ 4-6 ਫੁੱਟ ਜਗ੍ਹਾ ਐਸੀ ਚਾਹੀਦੀ ਹੈ ਜਿੱਥੇ ਭਜਨ ਕਰ ਸਕੀਏ, ਰੂਹ ਦੀ ਖੁਰਾਕ ਜਿੱਥੇ ਸਰੀਰ ਦਾ ਭੋਜਨ ਬਣੇ, ਉਹ ਕਿਚਨ ਬਹੁਤ ਸੋਹਣਾ ਹੈ, ਖੁੱਲ੍ਹੀ ਜਗ੍ਹਾ। ਅਤੇ ਜਿੱਥੇ ਰੂਹ ਦਾ ਭੋਜਨ ਬਣੇ, ਆਤਮਾ ਦਾ ਭੋਜਨ ਬਣਾਈ ਹੈ ਘਰ ਦੇ ਵਿੱਚ, ਉਹ ਰਸੋਈ ਵੀ ਚਾਹੀਦੀ ਹੈ ਸਾਡੇ। ਜਦ ਇੱਕ ਸੂਖਸ਼ਮ ਸਰੀਰ ਹੈ, ਇੱਕ ਅਸਥੂਲ ਸਰੀਰ ਹੈ, ਅਤੇ ਦੋ ਕਿਚਨ ਚਾਹੀਦੇ ਨੇ ਹਰ ਘਰ ਵਿੱਚ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿੱਥੇ ਸਰੀਰ ਦੀ ਤ੍ਰਿਪਤੀ ਵਾਸਤੇ ਭੋਜਨ ਬਣਦਾ ਹੈ, ਉਸ ਕਿਚਨ ਨਾਲੋਂ, ਉਸ ਰਸੋਈ ਨਾਲੋਂ ਉਹ ਰਸੋਈ ਮਹਾਨ, ਖੁੱਲ੍ਹੀ, ਸਵੱਛ ਅਤੇ ਸੁੰਦਰ ਚਾਹੀਦੀ ਹੈ, ਜਿੱਥੇ ਰੂਹ ਦਾ ਜੋ ਹੈ ਗਿਜ਼ਾ ਬਣਾਉਣੀ ਹੈ। ਲੋਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲੈਂਦੇ ਨੇ, ਪਰ ਮਿਆਨੀ ਵਿੱਚ ਜਿਹੜੀ ਘਰ ਦੇ ਬਿਲਕੁਲ ਜਗ੍ਹਾ ਫਾਲਤੂ ਹੈ ਕਿਸੇ ਕੰਮ ਦੀ ਨਹੀਂ, ਉੱਥੇ ਉੱਥੋਂ ਹੀ ਸਪੱਸ਼ਟ ਹੁੰਦਾ ਇਹ ਗੁਰੂ ਤੋਂ ਉੱਥੇ ਹੀ ਰਹਿ ਜੋ ਸਾਡੇ ਕੰਮ ਦੀ ਕੋਈ ਜਗ੍ਹਾ ਨਹੀਂ। ਉੱਥੇ ਹੀ ਪਤਾ ਚੱਲ ਜਾਂਦਾ ਕਿ ਕਿੰਨੀ ਵੈਲਿਊ ਪੈ ਦਿੰਦੇ ਨੇ, ਕਿਤਨੀ ਅਹਿਮੀਅਤ ਪੈ ਦਿੰਦੇ ਨੇ। ਸਰੀਰ ਜਿਸ ਭੋਜਨ ਨਾਲ ਤ੍ਰਿਪਤ ਹੁੰਦਾ ਹੈ, ਜਿਤਨੀ ਅਹਿਮੀਅਤ ਉਸਨੂੰ ਦਿੱਤੀ ਉਸ ਰਸੋਈ ਨੇ, ਉਤਨੂੰ ਵੀ ਨਹੀਂ ਦਿੱਤੀ, ਉਹ ਵੀ ਰਸੋਈ ਹੈ ਇੱਕ। ਉੱਥੇ ਆਤਮਾ ਦਾ ਭੋਜਨ ਤਿਆਰ ਹੋਵੇਗਾ। ਪਰ ਇਹ ਮੈਂ ਅਰਜ਼ ਕਰਾਂ, ਬਹੁਤੇ ਘਰਾਂ 'ਚ ਰਸੋਈ ਹੈ ਵੀ ਕੋਈ ਨਹੀਂ, ਕੋਈ ਨਹੀਂ ਬਣਾਈ ਨਹੀਂ। ਤਾਂ ਹੋਇਆ ਕੀ ਹੈ, ਤਨ ਜ਼ਿੰਦਾ ਹੈ, ਰੂਹ ਮਰ ਗਈ ਹੈ। ਅੱਖਾਂ ਜੀਵਾਂ ਵਿਸਰੇ, ਮਰ ਜਾ ਮਰ ਗਈ ਹੈ, ਉੱਥੇ ਆਖਿਆ ਹੀ ਨਹੀਂ, ਕਦੀ ਜਪਿਆ ਹੀ ਨਹੀਂ, ਰੂਹ 'ਤੇ ਮੁਰਦਾ ਹੈ। ਉਹ ਰੂਹਾਨੀਅਤ ਉਹ 'ਤੇ ਹੈ ਹੀ ਕੋਈ ਨਹੀਂ, ਉਹ 'ਤੇ ਮੁਰਦਾ ਹੋ ਚੁੱਕੀ ਹੈ। ਨਾ ਘਰ ਵਿੱਚ ਰਸੋਈ ਹੈ, ਨਾ ਇਸ ਤਰ੍ਹਾਂ ਦਾ ਭੋਜਨ ਛਕਣਾ। ਬਹੁਤ ਕਿਧਰੇ ਮਜਬੂਰੀ ਹੋਵੇ, ਘਰ ਵਿੱਚ ਕੋਈ ਸਾਧਨ ਨਹੀਂ, 4 ਫੁੱਟ ਜਗ੍ਹਾ ਵੀ ਇਸ ਤਰ੍ਹਾਂ ਦੀ ਨਹੀਂ, ਚਲੋ ਗੁਰਦੁਆਰੇ ਬੈਠ ਕੇ ਕਰ ਲਏ, ਹੈ ਇਹ ਵਿਅਕਤੀਗਤ ਬੰਦਗੀ, ਸਮੂਹਕ ਬੰਦਗੀ ਨਹੀਂ ਹੈ। ਸਮੂਹਕ ਬੰਦਗੀ ਕਥਾ ਕੀਰਤਨ, ਵਾਹਿਗੁਰੂ ਵਾਹਿਗੁਰੂ, ਇਹ ਸਮੂਹਕ ਬੰਦਗੀ ਨਹੀਂ ਜੋ ਵਾਜੇ ਜੋੜੇ ਜੋੜੀਆਂ ਅਤੇ ਛੇਣੇ ਲੈ ਕੇ ਵਾਹਿਗੁਰੂ ਵਾਹਿਗੁਰੂ ਇੰਜ ਜੋ ਹੈ ਉੱਚਾ ਉੱਚਾ ਅਲਾਪਣ ਲੱਗ ਪੈਂਦੇ ਨੇ, ਮੇਰੀ ਆਤਮਾ ਕਦੀ ਉਹਨਾਂ ਨਾਲ ਸਹਿਮਤ ਨਹੀਂ ਹੋਈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇੱਥੇ ਵਿਅਕਤੀਗਤ ਬੰਦਗੀ ਹੈ। ਇੱਥੇ ਕੀਰਤਨ ਕਰੋ, ਕਥਾ ਕਰੋ, ਗੁਰਬਾਣੀ ਦਾ ਪਾਠ ਕਰੋ, ਜਪ ਕਰੋ। ਵਾਹਿਗੁਰੂ ਇਹ ਵਿਅਕਤੀਗਤ ਬੰਦਗੀ ਹੈ, ਵਿਅਕਤੀਗਤ। ਸਮੂਹਕ ਬੰਦਗੀ, ਵਿਅਕਤੀਗਤ ਬੰਦਗੀ। ਦਰਬਾਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਰਨ ਦੀ ਕੋਈ ਇਜਾਜ਼ਤ ਨਹੀਂ, ਕੀਰਤਨ ਹੋਵੇਗਾ ਸਰ। ਉੱਥੋਂ ਪ੍ਰੇਰਨਾ ਲੈ ਕੇ ਜਾਓ, ਫਿਰ ਵਿਅਕਤੀਗਤ ਬੰਦਗੀ, ਵਾਹਿਗੁਰੂ ਵਾਹਿਗੁਰੂ ਇਹ ਜਪੋ। ਔਰ ਵਾਕਈ ਇਹ ਗੁਰਦੁਆਰੇ ਤੋਂ ਪ੍ਰੇਰਨਾ ਲੈ ਆਇਆ, ਇਹਨੂੰ ਫਲ ਮਿਲ ਗਿਆ, ਪਹਿਚਾਣ ਕੀ ਹੋਵੇਗੀ, ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਿਆ, ਬਸ ਇਹ ਪਹਿਚਾਣ ਹੈ। ਇਹ ਰਸੋਈ ਘਰ ਦੇ ਚਾਹੀਦੀ ਹੈ 4 ਫੁੱਟ। ਅਗਰ ਰੋਜ਼ ਰੋਜ਼ ਉਸੇ ਥਾਂ 'ਤੇ ਬੈਠ ਕੇ ਜਪ ਜਾਰੀ ਰਿਹਾ, ਯਕੀਨ ਜਾਣੋ ਜਗ੍ਹਾ ਵੀ ਚਾਰਜ ਹੋ ਜਾਏਗੀ। ਔਰ ਜਿੱਥੇ ਤੱਕ ਦਾਸ ਦਾ ਨਿੱਕਾ ਜਿਹਾ ਅਨੁਭਵ, ਅਗਰ ਉੱਥੇ ਕੋਈ ਦੁਸ਼ਟ ਵੀ ਬੈਠ ਗਿਆ ਨਾ ਉਸ ਥਾਂ 'ਤੇ, ਉਹਦੀ ਜ਼ਬਾਨ ਤੋਂ ਵੀ ਵਾਹਿਗੁਰੂ ਨਿਕਲ ਜਾਏਗਾ, ਉਹ ਜਗ੍ਹਾ ਇਤਨੀ ਚਾਰਜ ਹੋ ਜਾਏਗੀ, ਉਸ ਜਗ੍ਹਾ ਦਾ ਇਤਨਾ ਅਸਰ ਹੈ। ਔਰ ਜੇ ਇੱਕ ਦਫ਼ਾ 4 ਫੁੱਟ ਜਗ੍ਹਾ ਨੂੰ ਅਸੀਂ ਚਾਰਜ ਕਰਨ ਦੇ ਸਫਲ ਹੋ ਗਏ, ਮੰਦਰ ਬਣਾਉਣ ਦੇ ਸਫਲ ਹੋ ਗਏ, ਤਾਂ ਸਾਰਾ ਘਰ ਮੰਦਰ ਬਣ ਜਾਏਗਾ, ਸਾਰਾ ਘਰ ਧਰਮਸ਼ਾਲ ਬਣ ਜਾਏਗਾ। ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਇਆ। ਇਸ ਢੰਗ ਨਾਲ ਜੀ ਕਿ ਤੇਰਾ ਘਰ ਵੀ ਗੁਰਦੁਆਰਾ ਬਣ ਜਾਏ, ਇਸ ਢੰਗ ਨਾਲ ਨਾ ਜੀ ਕਿ ਤੂੰ ਗੁਰਦੁਆਰੇ ਨੂੰ ਵੀ ਆਪਣਾ ਘਰ ਬਣਾ ਲਵੇਂ। ਮੈਂ ਲਵਸ ਫਿਰ ਦੁਹਰਾ ਦਿਆਂ, ਇਸ ਢੰਗ ਨਾਲ ਜੀ ਕਿ ਤੇਰਾ ਘਰ ਵੀ ਗੁਰਦੁਆਰਾ ਬਣ ਜਾਏ, ਇਸ ਢੰਗ ਨਾਲ ਨਾ ਜੀ ਕਿ ਗੁਰਦੁਆਰਾ ਵੀ ਤੇਰਾ ਘਰ ਹੋਵੇ। ਘਰ ਨੂੰ ਗੁਰਦੁਆਰਾ ਬਣਾ, ਗੁਰਦੁਆਰਿਆਂ ਨੂੰ ਘਰ ਨਾ ਬਣਾ। ਜਿਹੜੀਆਂ ਹਰਕਤਾਂ ਤੂੰ ਘਰ ਦੇ 'ਚ ਕਰਦਾ ਹੈ, ਅਤੇ ਉਹ ਹੀ ਗੁਰਦੁਆਰੇ ਕਰਨ ਲੱਗ ਪਿਆ, ਤਾਂ ਗੁਰਦੁਆਰਾ ਤੇ ਘਰ ਬਣ ਗਿਆ? ਨਹੀਂ, ਤੂੰ ਘਰ ਦੇ 'ਚ ਵੀ ਇਸ ਢੰਗ ਨਾਲ ਜੀ ਕਿ ਘਰ ਗੁਰਦੁਆਰਾ ਬਣ ਜਾਏ, ਤੇਰੇ ਘਰ ਦੇ ਕੋਲੋਂ ਕੋਈ ਲੰਘੇ, ਅਗਲਿਆਂ ਨੂੰ ਮਹਿਕ ਮਿਲੇ ਧਰਮ ਦੀ। ਘਰ ਘਰ ਅੰਦਰ ਧਰਮਸ਼ਾਲ, ਘਰ ਹੀ ਧਰਮਸ਼ਾਲ ਹੋ ਜਾਏ। ਚਲੋ ਸਾਰਾ ਘਰ ਨਹੀਂ ਧਰਮਸ਼ਾਲ ਬਣਾ ਸਕਦਾ, ਸਾਰੇ ਘਰ ਨੂੰ ਰੂਹਾਨੀ ਕਿਚਨ ਨਹੀਂ ਬਣਾ ਸਕਦਾ, ਤੂੰ 4 ਫੁੱਟ ਜਗ੍ਹਾ 'ਤੇ ਰੱਖ ਜਿੱਥੇ ਚੌਕੜਾ ਮਾਰ ਕੇ ਤੂੰ ਵਾਹਿਗੁਰੂ ਵਾਹਿਗੁਰੂ ਜਪ ਸਕੇਂ, ਔਰ ਉਸ ਜਗ੍ਹਾ ਨੂੰ ਮਹਿਫੂਜ਼ ਰੱਖ ਲਿਓ ਕਿ ਹੋਰ ਕੁਛ ਨਾ ਹੋਵੇ। ਪੁਰਾਣਾ ਨਿਜ਼ਾਮ ਤਾਂ ਇਹ ਕਹਿੰਦਾ ਸੀ ਕਿ ਰਸੋਈ ਨੂੰ ਪਵਿੱਤਰ ਰੱਖੋ, तन की खुराक जिथे बने तो मन की जिथे बननी उन्होंने तो पवित्र रखना ही है, साफ रखना ही है, दोवें पवित्र रख। ध्यान जब कंठ दे आवे मधमा दे रसना रस आने लग पैंदा है। वाहिगुरु वाहिगुरु ये जप जारी रह ते ध्यान चला जाए हिरदे तक, इस तरह का मनुख अनहद की ध्वनि सुन लग पैंदा है। बिनवंत नानक गुर चरण लागे वाजे अनहद तूर है, तूरे शहनाइया अनहद दियां शहनाइया वजन लग पई हैं। चेत अचेत मूड़ मन मेरे बाजे अनहद बाजा, अनहद दा वाजा वजन लग पेगा तू चिंतन ते कर। हर तीजे चौथे शब्द दे अनहद शब्द का जिक्र आ जाएगा गुरु ग्रंथ साहब दे। आहत जो दो चीज़ां दे टकराव तो पैदा होंदा शब्द, जैसे दो हत्थां दे टकराव तो पत्थर नाल पत्थर टकरावे, सोने नाल सोना, लोहे नाल लोहा या लोहा पित्तल नाल, दो चीज़ां दे टकराव तो जो आवाज़ पैदा होंदी उन्हूं कहिंदे ने आहत। पर जो ब्रह्मंड दे व्यापक है उन्हूं कहिंदे ने अनाहत, उसे तो सारा जगत पैदा होया। कीता पसाओ एको कवाओ तिस्ते होए लख दरियाओ, ये नाद हर मनुख के अंदर वज रहा है, घट घट वाजे नाद, सुनाई क्यों नहीं देता, ध्यान नहीं अंदर मुखी। जब हिरदे तक ध्यान पहुंच जाए पसंती तक ये अनहद दियां धुनिया सुनाई देन लग गए। अनहद रूप अनाहद बाणी चरण सरन जाए बस्त भवानी, आहत शब्द साडे ने असी बोलते हाँ, अनाहद बोल परमात्मा देने ब्रह्म वाक उन्हों कहते हैं ब्रह्म बोल, ब्रह्म का शब्द ब्रह्मंड की ध्वनि है। मनुख गाहे बगाहे सुनता है, बहुते तो नहीं, इस तरह के मनुखा के नाल धरती जरूर भरी पई है, बहु गिणती च ना सही पर फिर भी है। और इस तरह के पुरुषदास नूं मिले ने, कई ने तो हैरानगी नाल पुछिया की है, साड़ी समझ तो परे है एक ही है, क्योंकि कलगीधर पिता ने खुद ये लिखे है। ऐसा हो सकता है कि मनुख हैरान होकर पूछे ये कौन आए आत्म स्वरूप जै अमित तेज अवगत अभूत, श्री मुखवाक पातशाही दसे एक ही है, कौन है ये, किसकी आवाज है। ऐसा प्रश्न अभ्यासी के अंदर पैदा हो सकता है, क्योंकि जिंदगी पहली दफा तो होना है, इस तरह पहले तो इसका कोई अनुभव है नहीं, तो हैरान हो के कह सकता है की है, लेकिन अजे भी इसने मंजिल नू नहीं छोया, अजे भी अनाहद नू सुनदा पिया है, अजे भी उस परम अनंत तक नहीं पहुंचया। कहिंदे ने ध्यान जद पहुंचे किथे परा तक नाभी तक जिथों ये धुन उठती पई है, ध्वनि तक ये धुन पहुंच जाए, जिथों ध्वनि उठ रही है वाहेगुरु वाहेगुरु सुन के यही ध्वनि फिर उत्थे पहुंचे, उल्टी गंगा जामन मिलाम धुन नाल इस तरह धुन टकरावे, कहिंदे नाभी पूरी खुल जाती है। ये दो हालतों दे खुलती है, दो हालतों एक जद मौत आउंदी है अंतिम समय ये नाब खुलती है। जिक्र कर देने मेरे पातशाह आज काल खुले तेरी गांठड़ी, अज कल दे ची गंढ खुलन वाली है, ये नाब खुलन वाली है। इसे दे चाहे चोट जो मौत कर दी है ते नाब खुलती है, आखिरी प्राण निकलता है तो शरीर की जिहड़ी हालत बनती है वो ये हथ मरोड़े तन कपे स्याऊ होआ से, इंज मुठियां बंद हो गया, दंगियां वजन गया, कंबड़ी छिड़ेगी, समझ लो गंढ खुल गई, आखिरी प्राण गया, मौत हो गई शरीर की खत्म। ये प्राकृतिक रूप में हर एक दी गंढ खुलती है, पर उस समय खुलती है कोई होश नहीं आता, बेहोशी जी खुलती है। اور چونکہ پیڑا اتنی زبردست ہوندی ہے تو پرکرتی بے ہوش کر دیندی ہے، جیسے آپریشن کرنے لگے ہیں ڈاکٹر بے ہوش کرتا ہے، اس جگہ نو سن کرتا ہے، یقین جانو ایک شریر دے چو جیون چیتنا نو کڈ کے دوسرے چ پانا ہے، یہ تو بہت بڑا آپریشن پرکرتی کر دی ہے، پرماتما کرتا ہے، تو پرکرتی بے ہوش کر دیندی ہے، اس سمے کوئی بھی ہوش اچ نہیں آتا، اور اسہ پیڑا ہے جو نہیں منک سار سکتا، اسہ پیڑا اتھا پیڑا، اس پیڑا کر کے ہے تو بے ہوشی ہی، پر پھر بھی جڑی شریر دی حالت بنتی ہوئے، ہاتھ مروڑے تن کپے سیاؤ ہوا سے، این مٹھیاں بند ہون گیا، دندیاں وجن گیا، کمڑی چھڑے گی، شریرک آچاریہ کہہ دیں دنے یہ گیا آخری پران ختم، یہ گنڈ کھل گئی، ناف کھل گئی، ایک ادوں کھل دی ہے واہگرو واہگرو، یا کوئی بھی دھن جو اپنے اپنے اوتاراں تو جو انہاں نوں منتر ملے اچارن کر دے، واہگرو واہگرو دی اے دھنی جد واقعی دھنی تک پہنچتی ہے، نابی تک پہنچتی ہے، یہ دھنی جد دھنی تک پہنچتی ہے، نابی دھنی زبان جو کہہ رہی ہے دھنی، یہ جد دھنی دھنی تک پہنچتی ہے، دھیان دے آسرے تھے، بنا دھیان تو نہیں، جتنا دھیان گہرا جائے گا اتنی دھن گہری جائے گی، جیسے جیسے دھیان گہرا جانا جائے گا بس اس دے آسرے تھے دھن بھی گہری جا رہی ہے، کنٹھ تک آ گئی ہے، ہردے تک آ گئی ہے، ہوں یہ دھنی دھنی تک آ گئی ہے، نابھی تک آ گئی ہے، دھیان گہرا چلا گیا، اس حالت دیچ بھی کہنے نے یہ ناف پوری کھل دی ہے، تن دی موت نہیں ہوندی، من دی موت ہو جاندی ہے، وہ جد تن دی موت ہوندی ہے سیم وہی حالت ابیاسی دی بندی ہے جد من دی موت ہوندی ہے، بالکل مٹھیاں بند ہوں گیا، دندیاں وجدیاں، کمبنی چھڑ دی ہے، جد دھنی دھنی تک پہنچ گئی، گرو نانک دی یہ حالت ہوئی، ترپتا جی وید نو بلا لے آئیاں سن، یہ کی ہو گیا میرے بچے نو، کمبڑی چھڑی ہوئی ہے، پہلے تو کمبل تے کمبل پایا ماتا ترپتا نے، کمبڑی چل رہی ہے، رجائیاں پائیاں اگ بالی ہے، انی ٹھنڈ نہیں سی پر کمبڑی دندیاں وج رہی ہیں، اور مٹھیاں انج بند، دندیاں وج رہی ہیں، کمبڑی چھڑی ہوئی ہے، ترپتا جی نے سنیا سی تے اس طرح دے پرش بھی دیکھے سن انتم سمے جنہ دی یہ گنڈ کھل دی ہے، تو بھجی ہوئی گئی وید نو بلا لے آئی، ویکھو تے صحیح میرے لال نو کی ہویا، کہنے نے نبض ویکھی وید نے، اور متھا دیکھیا، اکھاں دیکھیاں، جو آیوروید دا ڈھنگ ہے شریر دی جانچ پڑتال کرن دا، اے وید کہن لگا ماتا ترپتا نو، ماں جی جتھے تک میرا گیان کہندا ہے گرو نانک دی نبض ٹھیک چل رہی ہے، دل دی دھڑکن بھی بالکل ٹھیک ہے، اور میں متھے تے بھی ہاتھ لا کے ویکھے، اس دا تاپمان بھی بالکل ٹھیک ہے، برابر ہے، میں ہاتھ پیر بھی دیکھے نے، انہاں دی چال بھی ٹھیک ہے، انہاں دا تاپمان بھی ٹھیک ہے، جو میرا گیان ہے اس دے مطابق اے روگی نہیں ہے، تو ترپتا جی کہنے لگی اچھا پھر میں کوئی ہور وید بلا کے لیا، کمبنی چھڑی ہوئی ہے، دندیاں وجڑیاں پئیاں نے، مٹھیاں بند نے، تو کہنا روگی نہیں ہے، یہ دا مطلب ہے تینوں سمجھ نہیں آئی، کہنے وید نے ہاتھ جوڑے، ماں جی میری توہین نہ کرو، میں صحیح کہہ رہا ہوں، یہ روگی نہیں ہے، انہوں تھوڑا لا رہے ہو، مینوں سمجھ نہیں، مینوں سمجھ ہے پوری، پر تھوڑی تسلی لئی میں پھر دیکھتا، ادھوں گرو نانک نے وید نو کہہ دیتا نہ وقت ضائع کر، جو کچھ مینوں ہو رہا ہے تیری پکڑ تو پرے ہے، ਉਹ ਤੇਰੀ ਪਹੁੰਚ ਤੋਂ ਪਕੜ ਭਰਿਆ। ਵੈਦ ਬੁਲਾਇਆ ਵੈਦ ਵੀ ਪਕੜ ਡਡੋਲੇ ਮਾਂ, ਇਹ ਬੋਲਾ ਵੈਦ ਨਾ ਜਾਣੇ ਕਰ ਕਰੇ ਜੇ ਮਾਂ, ਗੱਲ ਤੇ ਕੁਛ ਹੋਰ ਹੈ, ਇਹ ਨਬਜ਼ ਪਿਆ ਵੇਖਦਾ, ਇਹ ਸਰੀਰ ਦੀ ਕਿਰਿਆ ਪਿਆ ਦੇਖਦਾ। ਮੁਖਤਸਰ ਮੈਂ ਅਰਜ਼ ਕਰਾਂ, ਸੇਮ ਇਹੀ ਹਾਲਤ ਇੱਕ ਦਿਨ ਮੁਹੰਮਦ ਸਾਹਿਬ ਦੀ ਹੋਈ। ਹਦੀਸਾਂ ਨੂੰ ਮੈਂ ਪੜ੍ਹ ਰਿਹਾ ਸੀ ਇੱਕ ਦਿਨ, ਇਹ ਰੋਜ਼ ਬੰਦਗੀ ਕਰਨ ਲਈ ਇੱਕ ਗਾਰ ਦੇ ਵਿੱਚ ਜਾਂਦੇ ਸਨ, ਗੁਫਾ ਦੇ ਵਿੱਚ। ਉੱਥੇ ਹੀ ਐਸਾ ਹੋ ਗਿਆ, ਨਾਫ ਖੁੱਲ ਗਈ ਔਰ ਘਬਰਾਏ, ਇਹਨਾਂ ਨੂੰ ਘਬਰਾਹਟ ਛਾਈ, ਮੁਹੰਮਦ ਸਾਹਿਬ ਇਹ ਕੀ ਹੋ ਗਿਆ। ਆਨੰਦ ਬੜਿਆ, ਪ੍ਰਕਾਸ਼ ਬੜਾ, ਰਸ ਬੜਾ, ਲੇਕਿਨ ਸਰੀਰ ਨੂੰ ਕੰਬੜੀ, ਦੰਦੀਆਂ ਵਜਨ ਹਿਟਕੀ, ਜੋ ਐਨ ਮੌਤ ਦੇ ਸਮੇਂ ਆਉਂਦਾ, ਬਿਲਕੁਲ ਉਹੀ ਹਾਲਤ। ਉਸ ਹਾਲਤ ਵਿੱਚ ਲੜਖਣ ਆਉਂਦੇ ਹੋਏ ਘਰ ਪਹੁੰਚੇ, ਆਪਦੀ ਪਤਨੀ ਖਦੀਜਾ, ਜੋ ਕਹਿੰਦੇ ਸਵੈਮ ਇਬਾਦਤ ਗੁਜ਼ਾਰ ਸੀ, ਖੁਦਾ ਦੇ ਵਿੱਚ ਵਿਸ਼ਵਾਸ ਕਰਨ ਵਾਲੀ ਸੀ, ਉਹਨੇ ਦੇਖਿਆ ਇਹ ਹਾਲਤ। ਉਹਨਾਂ ਨੇ ਵੀ ਅਨੇਕਾਂ ਕੰਬਲ ਪਾਏ, ਭੱਜੀ ਹੋਈ ਗਈ, ਹਕੀਮ ਨੂੰ ਬੁਲਾ ਲਿਆ, ਦੇਖੋ ਤੇ ਸਹੀ ਹਜ਼ਰਤ ਨੂੰ ਕੀ ਹੋ ਗਿਆ। ਔਰ ਹਕੀਮ ਉਸੇ ਤਰੀਕੇ ਨਾਲ ਜਾਂਚ ਪੜਤਾਲ ਕਰਦਾ ਹੈ ਜਿਵੇਂ ਵੈਦ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕੀਤੀ ਸੀ। ਪੱਲੇ ਹਕੀਮ ਦੇ ਕੁਛ ਨਹੀਂ ਪਿਆ, ਕੁਛ ਵੀ ਨਹੀਂ ਪਿਆ। ਉਹਨੇ ਵੀ ਕਹਿ ਦਿੱਤਾ ਕਿ ਮੇਰੀ ਪਕੜ ਤੋਂ ਪਰੇ, ਅਗਰ ਕੁਛ ਹੈ ਤਾਂ ਮੇਰੀ ਪਹੁੰਚ ਤੋਂ ਪਰੇ, ਮੇਰੀ ਜਾਣਕਾਰੀ ਤੋਂ ਪਰੇ।